ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹ ਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਆਪਦਾ ਭਈ ਬੇਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜਹ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਵ ਤਿਨਹੀ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਜਿਨ ਕੇ ਜੀਵ ਤਿਨਹੀ ਫੇਰੇ ਆਪੇ ਭਇਆ ਸਹਾਈ ਆਚਰਜ ਕੀਆ ਕਰਨ ਹਾਰ ਨਾਨਕ ਸੱਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਇਸ਼ਨਾਨ ਕਰਨ ਦਾ ਆਪ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਗੰਮੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਵਰੂਪ ਵਿੱਚ ਜੋ ਸ਼ੋਭਨੀਕ ਹੈ, ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਵਾਨ ਹੋ ਕਰਕੇ ਗੁਰੂ ਮਹਾਰਾਜ ਸੰਗਤਾਂ ਨੂੰ ਦੀਦਾਰੇ ਬਖਸ਼ਦੇ ਹਨ ਅਤੇ ਸਮੁੱਚੀ ਮਨੁੱਖਤਾ ਦੀ ਝੋਲੀ ਵਿੱਚ ਆਪਣਾ ਪਵਿੱਤਰ ਫੁਰਮਾਨ ਮੁੱਖ ਵਾਕ ਪਾਉਂਦੇ ਹਨ। ਇਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਨਿਤਾ ਪ੍ਰਤ ਆਪ ਸਰਬੱਤ ਸੰਗਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਕ ਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਿਰਕਤ ਕਰਕੇ ਸਰਵਣ ਕਰਦੇ ਹੋ। ਗੁਰੂ ਕੀਆਂ ਕਥਾ ਕਹਾਣੀਆਂ, ਗੁਰੂ ਕੀ ਉਸਤਤ, ਪ੍ਰਭੂ ਪਰਮਾਤਮਾ ਦੇ ਆਨੰਦ ਮੰਗਲ ਦੇ ਗੀਤ, ਇਹਨਾਂ ਦੀ ਮਹਾਨਤਾ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਫੁਰਮਾਨ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ, ਜਨਮਾਂ ਜਨਮਾਂਤਰਾਂ ਦੇ ਪਾਪ, ਵਿਕਾਰਾਂ ਦੀ ਪਾਪਾਂ ਦੀ ਮੈਲ, ਇਸ ਪਾਕ ਕਥਾ ਨੂੰ ਸਰਵਣ ਕਰਕੇ ਉਤਰ ਜਾਂਦੀ ਹੈ। ਔਰ ਵੱਡੇ ਭਾਗ ਇਸ ਲਈ ਕਿਹਾ ਹੈ, ਜੋ ਸੰਗਤਾਂ ਇੱਥੇ ਸ਼ਿਰਕਤ ਕਰ ਰਹੀਆਂ ਹੈ, ਬਾਣੀ ਦਾ ਫੁਰਮਾਨ ਹੈ, ਵੱਡਾ ਹੈ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉਂ ਲਾਗੋ ਰੰਗ, ਵੱਡਿਆਂ ਭਾਗਾਂ ਨਾਲ ਹੀ ਗੁਰੂ ਪਾਤਸ਼ਾਹ ਦੇ ਦਰ ਦੀ ਸੰਗਤ ਨਸੀਬ ਹੁੰਦੀ ਹੈ ਔਰ ਗੁਰੂ ਪਾਤਸ਼ਾਹ ਦੇ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ। ਜੋ ਵੀ ਕਥਾ ਵਿਚਾਰ ਸੁਣਦੇ ਹਨ, ਹਿਰਦੇ ਵਿੱਚ ਵਸਾਉਂਦੇ ਹਨ, ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਹੈ, ਜਨਮਾਂ ਜਨਮੰਤਰਾਂ ਦੀ ਮੈਲ ਉੱਤਰ ਜਾਂਦੀ ਹੈ, ਵਿਕਾਰਾਂ ਤੋਂ ਰਹਿਤ ਨਿਸ਼ਕਪਟ ਹਿਰਦੇ ਵਿੱਚ ਹੀ ਸਤਿਗੁਰਾਂ ਦਾ ਵਾਸ ਹੁੰਦਾ ਹੈ। ਬਾਣੀ ਦਾ ਫੁਰਮਾਨ ਹੈ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲਥਾ, ਦੁੱਖਾਂ ਕਲੇਸ਼ਾਂ ਦਾ ਨਾਸ਼ ਗੁਰੂ ਕੀ ਕਥਾ ਸਰਵਣ ਕੀਤਿਆਂ ਹੁੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਸਤ ਸੰਗਤ ਬਾਬਤ ਆਪਣੀਆਂ ਗਜ਼ਲਾਂ ਦੇ ਵਿੱਚ ਕੁਝ ਬੋਲ ਲਿਖੇ ਨੇ। ਉਹ ਕਹਿੰਦੇ, ਐ ਗੁਰੂ ਨਾਨਕ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਤੇ ਸਦਾ ਉਸ ਪਰਮਾਤਮਾ ਦੀਆਂ ਤੇਰੇ ਨਿਰਗੁਣ ਸਰੂਪ ਦੀਆਂ ਕਥਾ ਕਹਾਣੀਆਂ ਚੱਲਦੀਆਂ ਹਨ, ਜਿਨ੍ਹਾਂ ਨੂੰ ਸਰਵਣ ਕਰਕੇ ਜਨਮਾਂ ਜਨਮੰਤਰਾਂ ਦੇ ਪਾਪਾਂ ਦੀ ਮੈਲ ਲੈ ਜਾਂਦੀ ਹੈ। ਉਸ ਮਹਾਂਪੁਰਸ਼ ਦੇ ਪਾਕ ਲਫ਼ਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਾਣੀ ਦਾ ਬੁਲੰਦ ਰੁਤਬਾ ਬਖਸ਼ਿਆ ਗਿਆ। ਉਹ ਭਾਈ ਸਾਹਿਬ ਭਾਈ ਨੰਦ ਲਾਲ ਦਰਬਾਰ ਵਿੱਚ ਬੈਠੇ ਹੋਏ ਇੱਕ ਫੁਰਮਾਨ ਕਰਦੇ ਨੇ, ਦਰਮਿਆਨੇ ਬਜ਼ਮੇ ਮਾਜ਼ੁਜ, ਦਰਮਿਆਨੇ ਬਜ਼ਮੇ ਮਾਜ਼ੁਜ, ਕਿੱਸਾ ਏ ਜਾਨਾਨਾ ਨੇਸਤ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦਰਮਿਆਨੇ ਦਾ ਮਤਲਬ ਹੁੰਦਾ ਵਿੱਚ ਵਿਚਾਲੇ, ਬਜ਼ਮੇ ਦਾ ਮਤਲਬ ਹੈ ਸੰਗਤ ਅੰਦਰ, ਤੇਰੀ ਸੰਗਤ ਦੇ ਅੰਦਰ, ਮਾਂ ਦਾ ਮਤਲਬ ਹੈ ਸਾਡੀ ਤੇ ਜੁਸ ਦਾ ਮਤਲਬ ਹੈ ਬਿਨਾਂ, ਤੇਰੀ ਸੰਗਤ ਅੰਦਰ ਜਿੱਥੇ ਅਸੀਂ ਬੈਠਦੇ ਹਾਂ ਔਰ ਸਾਡੇ ਦਰਮਿਆਨ ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਇੱਕ ਅਕਾਲ ਪੁਰਖ ਦੀ ਵਡਿਆਈ ਤੋਂ ਬਿਨਾਂ, ਇੱਕ ਅਕਾਲ ਪੁਰਖ ਦਾ ਗੁਣ ਗਾਇਨ ਕਰਨ ਤੋਂ ਬਿਨਾਂ, ਐ ਪਿਆਰੇ ਪ੍ਰੀਤਮ, ਤੇਰੇ ਦਰ ਉੱਤੇ ਕੋਈ ਦੂਸਰੀ ਬਾਤ ਚੱਲਦੀ ਨਹੀਂ, ਤੇਰੀ ਸੰਗਤ ਵਿੱਚ ਹੋਰ ਕਿਸੇ ਦੀਆਂ ਕਿੱਸਾ ਕਹਾਣੀਆਂ ਚੱਲਦੀਆਂ ਨਹੀਂ। ਸਤ ਸੰਗਤ ਦਾ ਅਸੂਲ ਹੈ, ਇੱਥੇ ਕੇਵਲ ਊਹਾ ਜਪੀਐ, ਕੇਵਲ ਨਾਮ, ਕੇਵਲ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ, ਇਹੀ ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ। ਲੋਰਡਸ ਨੇਮ ਅਲੋਨ ਇਜ਼ ਮੈਡੀਟੇਟਿਡ ਅਪੋਨ। ਇਸ ਦਰਬਾਰ ਅੰਦਰ ਕੇਵਲ ਅਕਾਲ ਪੁਰਖ ਦੀ ਔਰ ਉਹਦੇ ਸਰਗੁਣ ਸਰੂਪ ਦਸਾਂ ਪਾਤਸ਼ਾਹੀਆਂ ਦੀ ਬਾਤ ਚੱਲਦੀ ਹੈ, ਉਸ ਨੂੰ ਸਤਸੰਗਤ ਕਹਿੰਦੇ ਨੇ, ਜਿੱਥੇ ਸਤ ਦੀ ਗੱਲ ਚੱਲਦੀ ਹੈ। ਜਿੱਥੇ ਸੱਚ ਦਾ ਬੋਲ ਬਾਲਾ ਹੈ। ਕਹਿੰਦੇ ਬੇਹਿਸਾਬ ਆ ਅੰਦਰੀ ਮਜਲਸੇ ਕਸੇ ਬੇਗਾਨਾ ਨੇਸਤ। ਭਾਈ ਨੰਦ ਲਾਲ ਆਖਣ ਲੱਗੇ ਬੇ ਦਾ ਮਤਲਬ ਹੁੰਦਾ ਬਿਨਾਂ, ਹਿਜਾਬ ਦਾ ਮਤਲਬ ਹੁੰਦਾ ਪਰਦਾ। ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੀ ਮਜਲਸ ਦੇ ਅੰਦਰ, ਤੇਰੀ ਸੰਗਤ ਦੇ ਅੰਦਰ, ਤੇਰੀ ਸਭਾ ਦੇ ਅੰਦਰ ਕੋਈ ਬੇਗਾਨਾ ਨਹੀਂ ਹੈ। ਸਾਰਿਆਂ ਨੂੰ ਨਾਮ ਦਾ ਇੱਕੋ ਜਿਹਾ ਹੀ ਗਫਾ ਮਿਲਦਾ ਹੈ। ਇਹਦਾ ਭਾਵ ਕੀ ਹੈ? ਸ੍ਰੀ ਹਰਿਮੰਦਰ ਸਾਹਿਬ ਤੁਸੀਂ ਆਉਂਦੇ ਹੋ, ਚਾਰ ਦਰਵਾਜ਼ੇ ਨੇ, ਕਿਸੇ ਵੀ ਵਰਣ ਨੂੰ ਤੁਸੀਂ ਬਿਲੋਂਗ ਕਰਦੇ ਹੋ, ਕਿਸੇ ਵੀ ਜਾਤ ਪਾਤ ਤੋਂ ਤੁਸੀਂ ਆਏ ਹੋ, ਵਰਣ ਤੋਂ, ਇਲਾਕੇ ਤੋਂ, ਧਰਮ ਤੋਂ ਤੁਸੀਂ ਆਏ ਹੋ, ਇਹ ਦਰਵਾਜ਼ੇ ਸਦੀਵੀ ਖੁੱਲ੍ਹੇ ਨੇ। ਇੱਥੇ ਕਿਸੇ ਪ੍ਰਕਾਰ ਦਾ ਕੋਈ ਗੁਰੂ ਕੀ ਸਭਾ ਅੰਦਰ, ਮਜਲਸ ਅੰਦਰ, ਸਤਸੰਗਤ ਅੰਦਰ ਵਿਤਕਰਾ ਨਹੀਂ ਹੈ ਵੀ ਤੁਸੀਂ ਬ੍ਰਾਹਮਣ ਹੋ ਤੁਹਾਨੂੰ ਜਗ੍ਹਾ ਮਿਲੇਗੀ, ਸ਼ੂਦਰ ਨੂੰ ਇੱਥੇ ਜਗ੍ਹਾ ਨਹੀਂ ਮਿਲੇਗੀ, ਇੱਦਾਂ ਦਾ ਕੋਈ ਵਿਤਕਰਾ ਨਹੀਂ ਹੈ। ਹੁਣ ਭਾਈ ਨੰਦ ਲਾਲ ਕਹਿੰਦੇ ਅੱਜ ਤੋਂ ਪਹਿਲਾਂ ਤਕਰੀਬਨ ਧਰਮਾਂ ਦੇ ਅੰਦਰ ਇਹ ਵਿਤਕਰੇ ਸਨ, ਉੱਚਿਆਂ ਨੂੰ ਉੱਚੇ ਮਰਾਤਬੇ ਸਨ, ਜਿਨ੍ਹਾਂ ਦੀ ਜਾਤ ਨੀਵੀਂ ਸੀ ਉਹਨਾਂ ਨੂੰ ਪਰਮਾਤਮਾ ਦੇ ਦਰ ਉੱਤੇ, ਚਾਹੇ ਉਹ ਮੰਦਿਰ ਹੈ, ਮਸਜਿਦ ਹੈ, ਆਗਾਜ਼ ਨਹੀਂ ਸੀ ਹਾਸਲ ਹੁੰਦਾ, ਉਹ ਮੰਦਿਰਾਂ ਮਸਜਿਦਾਂ ਅੰਦਰ ਜਾ ਨਹੀਂ ਸਨ ਸਕਦੇ। ਐ ਗੁਰੂ ਨਾਨਕ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੇਰੇ ਦਰ ਦੀ ਇਹ ਮਹਿਮਾ ਹੈ, ਮਹਾਨਤਾ ਹੈ। ਇਸ ਅੰਦਰ ਮਜਲਸ ਦਾ ਮਤਲਬ ਹੈ ਸਭਾ, ਸੰਗਤ, ਤੇਰੀ ਮਜਲਸ ਅੰਦਰ, ਤੇਰੀ ਸਭਾ ਅੰਦਰ, ਤੇਰੀ ਧਰਮਸ਼ਾਲਾ ਅੰਦਰ, ਤੇਰੇ ਗੁਰਧਾਮਾਂ ਅੰਦਰ ਕਿਸੇ ਪ੍ਰਕਾਰ ਦਾ ਵੀ ਕੋਈ ਪਰਦਾ ਨਹੀਂ ਹੈ, ਵਿਤਕਰਾ ਨਹੀਂ ਹੈ। ਇੱਥੇ ਜੋ ਵੀ ਆਵੇਗਾ, ਚਾਰ ਵਰਨ, ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰੂ ਨਾਨਕ। ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਚਾਰ ਵਰਨ, ਚਾਰ ਆਸ਼ਰਮ ਹੈ, ਕੋਈ ਮਿਲੈ ਗੁਰੂ ਗੁਰੂ ਨਾਨਕ, ਸੋ ਆਪ ਤਰੈ ਕੁਲ ਸਗਲ ਤਰਾ ਦੋ। ਆਪ ਵੀ ਤਰੇਗਾ ਔਰ ਕੁਲਾਂ ਦਾ ਵੀ ਇੱਥੇ ਉਧਾਰ ਹੋ ਜਾਵੇਗਾ। ਇਹ ਗੁਰੂ ਕੀ ਮਜਲਸ ਦੀ, ਸਤਸੰਗਤ ਦੀ ਮਹਿਮਾ ਹੈ। ਜਿਹੜਾ ਵੀ ਉਸ ਅਕਾਲ ਪੁਰਖ ਦੀ ਵਡਿਆਈ ਨੂੰ ਗੁਰੂ ਕੇ ਦਰ ਉੱਤੇ ਹਾਜ਼ਰ ਹੋ ਕੇ ਸ਼ਿਰਕਤ ਕਰਕੇ ਸੁਣਦਾ ਹੈ, ਉਹਦੇ ਜਨਮਾਂ ਜਨਮੰਤਰਾਂ ਦੇ ਪਾਪ ਲੱਥਦੇ ਨੇ। ਕੋਈ ਵੀ ਵਰਣ ਹੋਵੇ, ਕੋਈ ਵੀ ਧਰਮ ਹੋਵੇ, ਗੁਰੂ ਦਾ ਦਰ ਸਾਰਿਆਂ ਲਈ ਖੁੱਲ੍ਹਾ ਹੈ। ਸਭਨਾਂ ਨੂੰ ਗਲ ਨਾਲ ਲਾਉਂਦੇ ਨੇ ਔਰ ਸਭਨਾਂ ਨੂੰ ਦੁੱਖਾਂ ਤੋਂ, ਕਲੇਸ਼ਾਂ ਤੋਂ ਗੁਰੂ ਪਾਤਸ਼ਾਹ ਨਿਜ਼ਾਕਤ ਬਖਸ਼ਦੇ ਨੇ। ਆਓ, ਜੀਵਨ ਨੂੰ ਸਫਲਾ ਕਰਨ ਦੇ ਲਈ ਇਕਾਗਰਤਾ ਬਖਸ਼ੋ। ਪ੍ਰਭੂ ਪਰਮਾਤਮਾ ਦੀ ਇਸ ਅਗੰਮੀ ਬਾਣੀ ਦੇ ਅਰਥ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਿਨ ਤੁਮ ਭੇਜੇ ਤਿਨਹੈ ਬੁਲਾਏ, ਸੁਖ ਸਹਿਜ ਛੇਤੀ ਘਰ ਆਓ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ। ਤਨਾਸਰੀ ਰਾਗ ਅੰਦਰ 678 ਅੰਗ ਉੱਪਰ ਇਹ ਪਵਿੱਤਰ ਫੁਰਮਾਨ ਜਾਰੀ ਕਰਦੇ ਹਨ। ਇਸ ਫੁਰਮਾਨ ਦੇ ਬਾਬਤ ਸਾਧੂਆਂ, ਸਤਪੁਰਸ਼ਾਂ, ਮਹਾਂਪੁਰਸ਼ਾਂ ਅੰਦਰ ਇੱਕ ਉਥਾਨਕਾ ਵੀ ਪ੍ਰਚਲਿਤ ਹੈ, ਕਿਉਂਕਿ ਬਾਣੀ ਦਾ ਦੇਖੋ ਪੱਖ ਅੰਤਰਮੁਖੀ ਵੀ ਹੈ ਅਤੇ ਬਾਹਰਮੁਖੀ ਵੀ ਹੈ। ਸੂਖਸ਼ਮ ਦੁਨੀਆਂ ਦੀ ਗੱਲ ਵੀ ਚੱਲੇਗੀ, ਸਥੂਲ ਦੁਨੀਆਂ ਦੀ ਗੱਲ ਵੀ ਚੱਲੇਗੀ। ਕੋਈ ਮੁਨਕਰ ਨਹੀਂ ਹੋ ਸਕਦਾ ਵੀ ਇੱਥੇ ਸਥੂਲ ਦੁਨੀਆਂ ਦੀ ਬਾਹਰਮੁਖੀ ਗੱਲ ਨਹੀਂ ਚੱਲਦੀ, ਚੱਲਦੀ ਹੈ। ਸੁਲਹੀ ਕੌਣ ਹੈ? ਸੁਲਹੀ ਤੇ ਨਾਰਾਇਣ ਰਾਖ, ਜਹਾਂਗੀਰ ਦੇ ਦਰ ਦਾ ਇੱਕ ਵਜ਼ੀਰ ਹੈ। ਇੱਥੇ ਬਾਹਰਮੁਖੀ ਗੱਲ ਵੀ ਚੱਲਦੀ ਹੈ। ਇੱਥੇ ਜਿਹੜੇ ਅੰਦਰ ਵਿਕਾਰ ਨੇ, ਕਾਮ ਕ੍ਰੋਧ ਲੋਭ ਵੈਰੀ, ਉਹਨਾਂ ਦੀ ਬਾਤ ਵੀ ਚੱਲਦੀ ਹੈ। ਇੱਥੇ ਬਾਹਰਮੁਖੀ ਜਿਹੜੇ ਵੈਰੀ ਨੇ, ਉਹਨਾਂ ਦੀ ਬਾਤ ਵੀ ਚੱਲਦੀ ਹੈ। ਪਰ ਬਚਾਉਣ ਵਾਲਾ, ਨਿਜ਼ਾਕਤ ਬਖਸ਼ਣ ਵਾਲਾ ਪਰਮਾਤਮਾ ਦਾ ਨਾਮ ਹੀ ਹੈ, ਚਾਹੇ ਉਹ ਅੰਤਰਮੁਖੀ ਦੁਸ਼ਮਣ ਨੇ ਜਾਂ ਉਹ ਬਾਹਰਮੁਖੀ ਦੁਸ਼ਮਣ ਨੇ। ਜਿਹੜੀ ਉਥਾਨਕਾ ਬਾਹਰਮੁਖੀ ਹੈ, ਉਹ ਕੁਝ ਇਸ ਪ੍ਰਕਾਰ ਹੈ ਵੀ ਜਦੋਂ ਪਾਤਸ਼ਾਹ ਨੂੰ ਪ੍ਰਿਥਵੀ ਜਨ ਜੋ ਪਰਿਵਾਰ ਦਾ ਹੀ ਇੱਕ ਮੈਂਬਰ ਹੈ ਈਰਖਾ ਕਰਦਾ ਹੈ, ਜਹਾਂਗੀਰ ਬਾਦਸ਼ਾਹ ਦੇ ਕੰਨ ਭਰਦਾ ਹੈ, ਗੁਰੂ ਪਾਤਸ਼ਾਹ ਦਾ ਸ਼ਰੀਕ ਬਣਿਆ ਬੈਠਾ ਹੈ, ਜਹਾਂਗੀਰ ਦੇ ਦਰ ਤੋਂ ਸੁਲਹੀ ਵਰਗੇ ਜਰਨੈਲਾਂ ਨੂੰ ਗੁਰੂ ਪਾਤਸ਼ਾਹ ਦੇ ਪ੍ਰਤੀ ਭੜਕਾਉਂਦਾ ਹੈ, ਮਹਾਰਾਜ ਨੂੰ ਪਤਾ ਚੱਲਿਆ ਦੀਨ ਦੁਨੀਆ ਦੇ ਮਾਲਕ, ਦੇਖੋ ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਹੈ। ਇੱਥੇ ਤਲਵਾਰ ਦੀ ਗੱਲ, ਮੀਰੀ ਦੀ ਗੱਲ ਬਾਅਦ ਵਿੱਚ ਹੈ, ਪਹਿਲਾਂ ਪੀਰੀ ਦੀ ਗੱਲ ਚੱਲਦੀ ਹੈ। ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਹਾ ਸੀ, ਬਲਾ ਚਾਰਗੀ ਦਰਮਿਆਂ ਆਮਦਮ, ਬਾ ਤਦਬੀਰ ਤੀਰੋ ਕਮਾ ਆਮਦਮ। ਲਾਚਾਰ ਹੋ ਕੇ ਤਲਵਾਰ ਕਹਿੰਦੇ ਮੈਂ ਚੁੱਕੀ ਹੈ ਸ਼ੌਂਕ ਨਾਲ ਨਹੀਂ, ਨਿਮਰਤਾ ਨੂੰ ਫਕੀਰੀ ਨੂੰ ਜਦੋਂ ਹੁਕਮਰਾਨ ਨਹੀਂ ਸਮਝਦਾ ਫਿਰ ਤਲਵਾਰ ਦੀ ਗੱਲ ਚੱਲਦੀ ਹੈ। ਪਹਿਲਾਂ ਇੱਥੇ ਨਿਰਮਾਣਤਾ ਦੀ ਗੱਲ ਹੈ, ਨਿਮਰਤਾ ਦੀ ਗੱਲ ਹੈ, ਫਕੀਰੀ ਦੀ ਗੱਲ ਹੈ। ਅਤੇ ਫਕੀਰ ਸਦਾ ਝਗੜਾ ਟਾਲਦਾ ਹੈ, ਇਹ ਨਹੀਂ ਵੀ ਫਕੀਰ ਕਿਸੇ ਵਜ਼ੀਰ ਤੋਂ ਡਰਦਾ ਹੈ, ਫਕੀਰ ਝਗੜਾ ਟਾਲਦਾ ਹੈ। ਟਾਲਣ ਦੇ ਲਈ ਹੱਸਦਾ ਵੱਸਦਾ ਆਪਣਾ ਘਰ ਤੱਕ ਛੱਡ ਦੇਵੇ, ਨੰਦਾਂ ਦੀ ਪੂਰੀ ਛੱਡ ਦੇਵੇ, ਪਰ ਜੇ ਹੁਕਮਰਾਨ ਨਿਮਰਤਾ ਨੂੰ ਬੁਜ਼ਦਲੀ ਸਮਝੇ ਫਿਰ ਭਾਵੇਂ 10 ਲੱਖ ਫੌਜ ਲੈ ਕੇ ਚਮਕੌਰ ਦੀ ਗੜੀ ਅੰਦਰ ਫਕੀਰ ਨੂੰ ਘੇਰ ਲਵੇ। ਗੁਰੂ ਗੋਬਿੰਦ ਸਿੰਘ ਦੇ ਪਾਕ ਬੋਲ ਨੇ ਕਹਿੰਦੇ, ਬਲਾ ਚਾਰਗੀ ਦਰਮਿਆਂ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਫਿਰ ਤਲਵਾਰ ਲੈ ਕੇ, ਤੁਫੰਗ ਲੈ ਕੇ, ਕਮਾਂ ਲੈ ਕੇ ਫਕੀਰ ਨਿਕਲਦਾ ਹੈ ਅਤੇ ਲੱਖਾਂ ਨੂੰ ਇਉਂ ਉਡਾਉਂਦਾ ਹੈ ਜਿਵੇਂ ਮ੍ਰਿਗਾਂ ਦੀ ਡਾਰ ਨੂੰ ਸ਼ੇਰ ਦਹਾੜ ਕੇ ਉਡਾ ਦਿੰਦਾ ਹੈ। ਪਹਿਲਾਂ ਫਕੀਰ ਦੀ ਫਕੀਰੀ ਹੈ, ਨਿਮਰਤਾ ਹੈ, ਫਿਰ ਗੱਲ ਮੀਰੀ ਦੀ ਚੱਲਦੀ ਹੈ। ਹੁਣ ਫਕੀਰਾਂ ਦਾ ਕੰਮ ਹੈ ਝਗੜਾ ਟਾਲਣਾ, ਔਰ ਹਰ ਜੰਗ ਦੇ ਹੋਣ ਤੋਂ ਸਮਾਂ ਕੁਝ ਪਹਿਲਾਂ ਪਾਤਸ਼ਾਹ ਇਹ ਕਿਹਾ ਕਰਦੇ ਸਨ, ਬੇਵਜ੍ਹਾ ਹੈ ਹਮ ਤੋਂ ਖੁਦ ਨਹੀਂ ਚਾਹਤੇ ਕਿ ਜੰਗ ਹੋ, ਲੜੇਂਗੇ ਉਸੇ ਲੜਨੇ ਕੀ ਜਿਸੇ ਉਮੰਗ ਹੋ। ਫਕੀਰ ਲੜਨਾ ਨਹੀਂ ਚਾਹੁੰਦਾ, ਗੁਰੂ ਅਰਜਨ ਸਾਹਿਬ ਝਗੜਾ ਨਹੀਂ ਸਨ ਚਾਹੁੰਦੇ, ਸੋਚਿਆ ਕੁਝ ਸਮਾਂ ਟਾਲਾ ਕਰ ਜਾਣਾ ਚਾਹੀਦਾ ਹੈ। ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪਰਿਵਾਰ ਦੇ ਸਮੇਤ 2-3 ਕੋਹ ਦੀ ਇੱਥੋਂ ਦੂਰੀ ਦੇ ਉੱਤੇ ਦੀਨ ਦੁਨੀਆ ਦੇ ਮਾਲਕ ਬਡਾਲੀ ਨਗਰ ਚਲੇ ਗਏ, ਔਰ ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਛੱਠਮ ਪੀਰ ਬੈਠਾ ਗੁਰ ਭਾਰੀ, ਅਜ਼ਮਤਾਂ ਦੇ ਮਾਲਕ, ਦੀਨ ਦੁਨੀਆ ਦੇ ਮਾਲਕ, ਉਸ ਅਕਾਲ ਪੁਰਖ ਦੀ ਜੋਤ ਦੇ 6ਵੇਂ ਜਾਮੇ ਦਾ ਆਗਾਜ਼ ਉੱਥੇ ਹੁੰਦਾ ਹੈ। ਕੁਝ ਸਮਾਂ ਪਾਤਸ਼ਾਹ ਉੱਥੇ ਰਹਿੰਦੇ ਨੇ, ਔਰ 2.5-3 ਸਾਲ ਜਦੋਂ ਪਰਿਵਾਰ ਉੱਥੇ ਰਹਿੰਦਾ ਹੈ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਪਰਿਵਾਰ ਨੂੰ ਫਿਰ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਮੰਗਵਾ ਲੈਂਦੇ ਨੇ। ਜਦੋਂ ਪਰਿਵਾਰ ਇੱਥੇ ਢੁੱਕਦਾ ਹੈ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੱਥੇ ਆਉਂਦੇ ਨੇ, ਦੀਨ ਦੁਨੀਆ ਦੇ ਮਾਲਕ ਨੇ ਉਦੋਂ ਇਹ ਪਾਕ ਲਫ਼ਜ਼ ਆਪਣੀ ਮੁਬਾਰਕ ਰਸਨਾ ਤੋਂ, ਗਲੂਏ ਮੁਬਾਰਕ ਤੋਂ ਸ਼੍ਰੀ ਮੁਖਵਾਕ ਉਚਾਰਨ ਕੀਤੇ। ਨਾਲ ਨਾਲ ਬਾਹਰਮੁਖੀ ਅਰਥ ਕਰਾਂਗੇ, ਯਤਨ ਕਰਾਂਗੇ, ਨਾਲ ਨਾਲ ਅੰਤਰਮੁਖੀ ਸੂਖਸ਼ਮ ਅਰਥ ਵੀ ਚੱਲਣ। ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਰਤੇ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਤਨਾਸਰੀ ਰਾਗ ਅੰਦਰ ਇਹ ਫੁਰਮਾਨ ਜਾਰੀ ਕੀਤਾ, ਜਿਨ ਤੁਮ ਭੇਜੇ ਤਿਨਹੇ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਜਿਸ ਹਰੀ ਪਰਮਾਤਮਾ ਦੇ ਹੁਕਮ ਵਿੱਚ ਤੁਹਾਨੂੰ ਵਡਾਲੀ ਜਾਣਾ ਪਿਆ, ਉਸੇ ਹੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਅੱਜ ਤੁਹਾਡਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਗਮਨ ਹੋਇਆ ਹੈ, ਔਰ ਇਸ ਜਗ੍ਹਾ ਤੇ ਆ ਕਰਕੇ ਸਹਿਜ ਦਾ, ਸ਼ਾਂਤੀ ਦਾ ਜੋ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਆਪ ਇੱਥੇ ਆ ਕੇ ਆਰਾਮ ਕਰੋ, ਸੰਗਤਾਂ ਨੂੰ ਦੀਦਾਰੇ ਬਖਸ਼ੋ। ਇਹ ਹੈ ਬਾਹਰਮੁਖੀ ਪੱਖ। ਅੰਤਰਮੁਖੀ ਪੱਖ ਇਹ ਹੈ, ਜਿਨ ਤੁਮ ਭੇਜੇ ਤਿਨਹੈ ਬੁਲਾਏ, ਸੁਖ ਸਹਿਜ ਸੇਤੀ ਕਰ ਆਓ, ਆਪਣੀ ਜਿੰਦ ਨੂੰ, ਆਪਣੀ ਜਾਨ ਨੂੰ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਸਿੱਖ ਮਨੁੱਖਤਾ ਨੂੰ ਫੁਰਮਾਨ ਕਰਦੇ ਨੇ, ਆਪਣੇ ਪਿਆਰਿਆਂ ਨੂੰ ਕਹਿੰਦੇ ਨੇ ਵੀ ਆਪਣੇ ਮਨ ਨੂੰ ਸੰਬੋਧਿਤ ਕਰਕੇ ਇਉਂ ਕਹਿਣਾ ਕਰੋ, ਇਉਂ ਫੁਰਮਾਨ ਕਰਨਾ ਕਰੋ, ਮਨ ਨੂੰ ਸਮਝਾਉਣਾ ਤੁਸੀਂ ਕਰੋ ਵੀ ਪਰਮਾਤਮਾ ਦੀ ਬਖਸ਼ਿਸ਼ ਦੇ ਸਦਕਾ ਹੀ ਇਹ ਮਨੁੱਖਾ ਜਾਮਾ ਹਾਸਲ ਹੋਇਆ, ਦੁਨੀਆਂ 'ਤੇ ਆਗਾਜ਼ ਹੋਇਆ ਹੈ। ਔਰ ਇਸ ਦੁਨੀਆਂ 'ਤੇ ਜਦੋਂ ਆਗਾਜ਼ ਹੋਇਆ ਪਰਮਾਤਮਾ ਦੇ ਹੁਕਮ ਵਿੱਚ, ਮਾਇਆ ਦਾ ਮੋਹ ਸਾਨੂੰ ਜਕੜ ਲੈਂਦਾ ਹੈ, ਸੰਸਾਰ ਦਾ ਮੋਹ ਸਾਨੂੰ ਪਕੜ ਲੈਂਦਾ ਹੈ। ਉਹ ਪਰਮਾਤਮਾ ਆਪ ਹੀ ਕਿਰਪਾ ਕਰੇ ਅਤੇ ਸੰਸਾਰ ਦੇ ਮੋਹ ਵੱਲੋਂ, ਸੰਸਾਰ ਦੀ ਤ੍ਰਿਸ਼ਨਾ ਵੱਲੋਂ, ਪਦਾਰਥਾਂ ਦੀ ਯਾਦ ਵਿੱਚ ਜੋ ਸਮਕ ਤਪਦੇ ਹਾਂ, ਜੋ ਸਾਡੇ ਅੰਦਰ ਦੀ ਤ੍ਰਿਸ਼ਨਾ ਹੈ, ਸੰਸਾਰ ਵੱਲੋਂ ਉਹੀ ਟੁੱਟ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਗੁਰੂ ਪਾਤਸ਼ਾਹ ਦੇ ਲੜ ਲਾ ਕੇ ਦੀਨ ਦੁਨੀਆਂ ਦੇ ਮਾਲਕ ਤੋੜ ਲੈਣ। ਪਰਮਾਤਮਾ ਦੀ ਕਿਰਪਾ ਦੇ ਸਦਕਾ ਹੀ ਸੰਸਾਰ ਵੱਲੋਂ ਮੋਹ ਭੰਗ ਹੋ ਸਕਦਾ ਹੈ, ਵਿਕਾਰਾਂ ਵੱਲੋਂ ਟੁੱਟ ਸਕਦੇ ਹਾਂ। ਨਿਰੰਕਾਰ ਨਾਲ ਜੁੜਨ ਦਾ ਸਾਧਨ ਨਿਰੰਕਾਰ ਹੀ ਕਿਰਪਾ ਕਰੇ ਤੇ ਹਾਸਲ ਹੁੰਦਾ ਹੈ। ਪਰਮਾਤਮਾ ਦੁਨੀਆਂ ਤੇ ਭੇਜ ਕੇ ਆਪ ਹੀ ਮਾਇਆ ਦਾ ਮੋਹ ਪੈਦਾ ਕਰਦਾ ਹੈ ਤੇ ਜਿਨ੍ਹਾਂ ਤੇ ਰੀਝ ਜਾਵੇ ਮਾਇਆ ਦਾ ਮੋਹ ਉਹਨਾਂ ਦਾ ਨਿਵਿਰਤ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਇਹ ਸਾਰੀ ਪਰਮਾਤਮਾ ਦੀ ਰਚੀ ਹੋਈ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਖੇਡ ਹੈ। ਨਾਲ ਆਖਣ ਲੱਗੇ ਸੁਖ ਸਹਿਜ ਸੇਤੀ ਕਰ ਆਓ। ਪਰਮਾਤਮਾ ਹੀ ਹੁਕਮ ਕਰਦਾ ਹੈ ਵੀ ਆਪਣੇ ਸਵਰੂਪ ਅੰਦਰ ਅੰਤਰ ਧਿਆਨ ਹੋ ਕਰਕੇ ਜੁੜਨਾ ਕਰੋ। ਇਹ ਮਨ ਦੀ ਭਟਕਣਾ ਮੁੱਕ ਜਾਵੇ, ਮਨ ਜੋ ਹੈ ਟਿਕ ਜਾਵੇ।
ਆਨੰਦ ਮੰਗਲ ਗੁਣ ਗਾਓ ਸਹਿਜ ਧੁਨ, ਨਿਹ ਚਲ ਰਾਜ ਕਮਾਓ।
ਐ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਇੱਥੇ ਬੈਠ ਕਰਕੇ ਸੰਗਤਾਂ ਨੂੰ ਦਿਦਾਰੇ ਬਖਸ਼ੋ। ਪਰਮਾਤਮਾ ਦਾ ਜੋ ਨਾਮ ਸਦਾ ਹੀ ਆਨੰਦ ਬਖਸ਼ਣ ਵਾਲਾ ਹੈ, ਖੁਸ਼ੀਆਂ ਖੇੜੇ ਬਖਸ਼ਣ ਵਾਲਾ ਹੈ, ਜੋ ਮੰਗਲ ਸਵਰੂਪ ਹੈ, ਉਸ ਪਰਮਾਤਮਾ ਦੇ ਤੁਸੀਂ ਇੱਥੇ ਬੈਠ ਕਰਕੇ ਗੁਣ ਗਾਉਣੇ ਕਰੋ ਤੇ ਸਹਿਜ ਦੇ ਨਾਲ, ਪ੍ਰੇਮ ਦੇ ਨਾਲ, ਇਕਾਗਰਤਾ ਦੇ ਨਾਲ ਉਹਦੇ ਗੁਣ ਗਾਈਏ। ਉਹ ਨਾਮ ਜਿਹੜਾ ਸਭਨਾਂ ਨੂੰ ਸਹਿਜਤਾ ਬਖਸ਼ਦਾ ਹੈ, ਸਭਨਾਂ ਨੂੰ ਸ਼ਾਂਤੀ ਬਖਸ਼ਦਾ ਹੈ, ਸਭਨਾਂ ਨੂੰ ਆਨੰਦ ਖੁਸ਼ੀਆਂ ਮੰਗਲ ਬਖਸ਼ਦਾ ਹੈ। ਸਥਿਤ ਹੋ ਕਰਕੇ, ਅੰਤਰ ਧਿਆਨ ਹੋ ਕਰਕੇ ਉਸ ਪਰਮਾਤਮਾ ਦੇ ਤੁਸੀਂ ਗੁਣ ਗਾਉਣਾ ਕਰੋ, ਜਿਸ ਦੇ ਗੁਣ ਗਾਇਆ ਯਾਦ ਰੱਖਿਓ, ਨਿਹਚਲ ਤਖਤ ਹਾਸਲ ਹੁੰਦਾ ਹੈ, ਅਮਰਾਪਦ ਹਾਸਲ ਹੁੰਦਾ ਹੈ। ਯਾਦ ਰੱਖਿਓ, ਜਿਹੜੇ ਗੁਣ ਗਾਉਂਦੇ ਨੇ, ਸਰੀਰ ਸੰਤ ਦਾ ਵੀ ਨਹੀਂ ਰਹਿੰਦਾ, ਸਾਕਤ ਦਾ ਵੀ ਨਹੀਂ ਰਹਿੰਦਾ, ਪਰ ਨਾਮ ਕਰਕੇ ਉਹ ਨਿਹਚਲ ਹੋ ਜਾਂਦੇ ਨੇ, ਉਹਨਾਂ ਦਾ ਨਾਮ ਅਮਰ ਹੋ ਜਾਂਦਾ ਹੈ। ਜਾਂ ਇਉਂ ਸਮਝ ਲਓ, ਉਸ ਪਰਮਾਤਮਾ ਦੇ ਗੁਣ ਗਾਉਣੇ ਕਰੋ ਜਿਹਦਾ ਨਾਮ ਜਪਿਆ ਸਦਾ ਅਮਰਾ ਪਦ ਹਾਸਲ ਹੁੰਦਾ ਹੈ, ਨਿਹਚਲ ਰਾਜ ਹਾਸਲ ਹੁੰਦਾ ਹੈ। ਜਾਂ ਉਸ ਦੇ ਗੁਣ ਗਾਉਣੇ ਕਰੋ ਜਿਹਦਾ ਰਾਜ ਨਿਹਚਲ ਹੈ, ਸਦਾ ਰਹਿਣ ਵਾਲਾ ਹੈ। ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਿਹਦਾ ਰਾਜ ਸਦਾ ਅਟਲ ਹੈ, ਉਸ ਪਰਮਾਤਮਾ ਦੇ ਤੁਸੀਂ ਗੁਣ ਗਾਉਣੇ ਕਰੋ, ਆਨੰਦ ਖੁਸ਼ੀ ਸ਼ਾਂਤੀ ਬਖਸ਼ਣ ਵਾਲਾ ਉਸਦਾ ਜੋ ਨਾਮ ਹੈ ਉਹ ਗਾਉਣਾ ਕਰੋ। ਅਤੇ ਗਾਉਣਾ ਕਿਵੇਂ ਹੈ? ਸਹਿਜ ਦੇ ਨਾਲ, ਪ੍ਰੇਮ ਦੇ ਨਾਲ, ਸ਼ਾਂਤੀ ਦੇ ਸਹਿਤ, ਇਕਾਗਰਤਾ ਬਣਾ ਕੇ। ਪਾਤਸ਼ਾਹ ਕਹਿੰਦੇ ਉਹਦੇ ਗੁਣ ਗਾਉਣੇ ਹਨ।
ਤੁਮ ਕਰ ਆਵੋ ਮੇਰੇ ਮੀਤ।
ਗੁਰੂ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਖਣ ਲੱਗੇ, ਐ ਮੇਰੇ ਮਿੱਤਰ, ਪਰਮਾਤਮਾ ਦੀ ਆਪਾਂ ਸਾਰੇ ਅੰਸ਼ ਹਾਂ, ਇਸ ਕਰਕੇ ਮਿੱਤਰ ਲਫ਼ਜ਼ ਪਾਤਸ਼ਾਹ ਬਖਸ਼ਦੇ ਹਨ। ਕਹਿੰਦੇ ਐ ਮੇਰੇ ਮਿੱਤਰ, ਪਰਮਾਤਮਾ ਦੀ ਅੰਸ਼ ਹੋਣ ਦੇ ਕਾਰਨ, ਐ ਲਾਲ ਗੁਰੂ ਹਰਗੋਬਿੰਦ ਸਾਹਿਬ, ਆਓ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੋ, ਉਹਦੇ ਸਦੀਵੀ ਆਪਣੇ ਨਿਰਗੁਣ ਸਰੂਪ ਦੇ ਗੁਣ ਗਾਇਆ ਕਰੋ, ਟਿਕ ਕਰਕੇ, ਇਕਾਗਰਤਾ ਬਣਾ ਕਰਕੇ। ਦੂਸਰਾ ਪੱਖ ਜੋ ਬਾਹਰ ਮੁਖੀ ਹੈ, ਦੀਨ ਦੁਨੀਆਂ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਨੇ, ਸਾਡੀ ਨਿਆਈ ਸ੍ਰੀ ਹਰਿਮੰਦਰ ਸਾਹਿਬ ਸੱਜੋ, ਪਰਮਾਤਮਾ ਦੇ ਗੁਣ ਗਾਓ, ਹੋਰਾਂ ਨੂੰ ਨਾਲ ਜੋੜਨਾ ਕਰੋ। ਅੰਤਰਮੁਖੀ ਪੱਖ ਮਹਾਰਾਜ ਇਹ ਲੈਂਦੇ ਨੇ, ਯਾਦ ਰੱਖਿਓ ਮੇਰੇ ਮਿੱਤਰ, ਮਨ ਹਿਰਦੇ ਰੂਪੀ ਘਰ ਵਿੱਚ ਟਿਕ ਜਾਓ, ਔਰ ਅੰਤਰ ਧਿਆਨ ਹੋ ਕਰਕੇ ਉਹਦੀ ਯਾਦ ਵਿੱਚ ਜੁੜ ਜਾਓ। ਮਨ ਘਰ ਟਿਕਦਾ ਨਹੀਂ ਹੈ, ਇਹ ਬਾਹਰ ਨੂੰ ਦੌੜਦਾ ਹੈ। ਮਹਾਰਾਜ ਕਹਿੰਦੇ ਇਸ ਨੂੰ ਸਮਝਾਓ ਤੇ ਅੰਤਰ ਧਿਆਨ ਹੋ ਕਰਕੇ ਸਹਿਜ ਦੇ ਨਾਲ ਉਸ ਦੇ ਗੁਣ ਗਾਉਣੇ ਕਰੋ ਜੀ।
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬੇਤੀਤ।
ਬਾਹਰ ਮੁਖੀ ਅਰਥ ਇਹ ਹੈ, ਪਾਤਸ਼ਾਹ ਆਖਣ ਲੱਗੇ ਗੁਰੂ ਅਰਜਨ ਸਾਹਿਬ ਜੀ, ਜਿਹੜੇ ਤੁਹਾਡੇ ਵੈਰੀ ਬਣ ਕੇ ਸੁਲਹੀ ਖਾਨ ਵਰਗੇ ਚੜ ਕੇ ਆਏ ਸਨ, ਉਹਨਾਂ ਦੀ ਨਿਵਿਰਤੀ ਅਕਾਲ ਪੁਰਖ ਨੇ, ਗੁਰੂ ਨਾਨਕ ਨਿਰੰਕਾਰੀ ਨੇ ਆਪ ਹੀ ਕਰ ਦਿੱਤੀ ਹੈ। ਸੁਲਹੀ ਵਰਗੇ ਦੁਸ਼ਮਣਾਂ ਦਾ ਆਪ ਹੀ ਸਫਾਇਆ ਕਰ ਦਿੱਤਾ ਹੈ, ਨਿਵਾਰ ਦਿੱਤੇ ਨੇ। ਉਹ ਜਿਹੜੀ ਅਪਦਾ ਸੀ, ਉਹ ਜਿਹੜੀ ਮੁਸ਼ਕਲ ਦੀ ਘੜੀ ਸੀ, ਉਹ ਟਲ ਗਈ ਹੈ। ਹੁਣ ਤੁਸੀਂ ਇੱਥੇ ਆਉਣਾ ਕਰੋ, ਇੱਥੇ ਵਸੇਵਾ ਕਰੋ। ਇਹ ਹੈ ਬਾਹਰ ਮੁਖੀ ਅਰਥ। ਦੇਖੋ, ਪ੍ਰਿਥਵੀ ਚੰਦ ਗੁਰੂ ਕਾ ਸ਼ਰੀਕ ਬਣਿਆ ਬੈਠਾ ਹੈ ਔਰ ਭਾਰਤ ਦੇ ਹੁਕਮਰਾਨਾਂ ਦਾ ਸਾਥ ਲੈ ਕੇ ਕੁੱਲ ਕਾਇਨਾਤ ਦੇ ਮਾਲਕ ਨਾਨਕ ਨਿਰੰਕਾਰੀ ਦਾ ਤਖ਼ਤ ਮੱਲਣਾ ਚਾਹੁੰਦਾ ਹੈ। ਸਿੱਖਾਂ ਨੇ ਖ਼ਬਰ ਦਿੱਤੀ, ਬੜਾ ਲੰਮਾ ਇਤਿਹਾਸ ਹੈ, ਸੰਖੇਪ ਵਿੱਚ ਹੀ ਆਪ ਸੰਗਤ ਨਾਲ ਸਾਂਝਾ ਕਰਾਂਗੇ। ਸਿੱਖਾਂ ਨੇ ਖ਼ਬਰ ਦਿੱਤੀ, ਮਹਾਰਾਜ ਸੁਲਹੀ ਚੜ੍ਹ ਕੇ ਆ ਰਿਹਾ ਹੈ। ਦੀਨ ਦੁਨੀਆ ਦੇ ਮਾਲਕ ਨੇ ਇੱਕ ਬੜਾ ਪਾਕ ਫੁਰਮਾਨ ਜਾਰੀ ਕੀਤਾ ਸੀ, ਵੇਖੋ ਦੇਵਨੇਤ ਨਾਲ ਸਭ ਨੇ ਜਾਣਾ ਹੈ। ਜਦੋਂ ਸਮਾਂ ਆਇਆ ਤੇ ਆਪ ਚੌਂਕੜਾ ਮਾਰ ਕੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ। ਅੱਜ ਸਿੱਖਾਂ ਨੂੰ ਕਹਿੰਦੇ, ਹਜੇ ਸਾਡਾ ਜਾਣ ਦਾ ਸਮਾਂ ਨਹੀਂ ਹੈ, ਸੁਲਹੀ ਸਾਡਾ ਕੁਝ ਵਿਗਾੜ ਨਹੀਂ ਸਕਦਾ, ਸਾਡਾ ਨਿਰਗੁਣ ਸਰੂਪ ਅਕਾਲ ਪੁਰਖ ਜਦੋਂ ਉਸ ਦਾ ਹੁਕਮ ਆਵੇਗਾ, ਉਹਦੇ ਹੁਕਮ ਵਿੱਚ ਦੁਨੀਆਂ ਤੇ ਆਏ ਹਾਂ, ਹੁਕਮ ਵਿੱਚ ਹੀ ਇੱਥੋਂ ਜਾਣਾ ਹੋਵੇਗਾ, ਸੁਲਹੀ ਕੌਣ ਹੈ ਸਾਡਾ ਖਾਤਮਾ ਕਰਨ ਵਾਲਾ। ਮਹਾਰਾਜ ਕੋਈ ਉਪਾਅ ਕਰ ਲਈਏ, ਸੁਲਹੀ ਤੋਂ ਬਚਾਅ ਕਿਵੇਂ ਹੋ ਸਕਦਾ? ਤੇ ਬਾਪੂ ਨੇ ਫਿਰ ਐਲਾਨ ਕੀਤਾ ਸੀ, ਕਹਿੰਦੇ ਬਚਾਅ ਕਰਨ ਵਾਲਾ ਪਰਮਾਤਮਾ ਹੈ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਤਨ ਕਿਸ਼ੂ ਨਾ ਰਹਿਓ, ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੇ, ਜਿਨ ਜਨਕਾ ਕੀਨੋ ਪੂਰਨ ਵਾਕ। ਕਹਿੰਦੇ ਸੁਲਹੀ ਤੋਂ ਨਾਰਾਇਣ ਰੱਖੇਗਾ। ਹੁਣ ਪਾਤਸ਼ਾਹ ਨੇ ਇਹ ਬੋਲ ਸੁਲਹੀ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਕਹੇ ਨੇ, ਸੁਲਹੀ ਤੇ ਨਾਰਾਇਣ ਰਾਖ। ਜੇ ਪ੍ਰੋਫੈਸਰ ਸਾਹਿਬ ਸਿੰਘ ਦੇ ਵੀ ਅਰਥ ਪੜੋ ਤੇ ਉਹਨਾਂ ਇਸੇ ਤਰ੍ਹਾਂ ਹੀ ਕੀਤੇ ਨੇ। ਪ੍ਰੋਫੈਸਰ ਸਾਹਿਬ ਸਿੰਘ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਕ ਟੀਕੇ ਵਿੱਚ ਇਹੀ ਬਚਨ ਕਹਿੰਦੇ ਨੇ। ਉਹ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਆਖਣ ਲੱਗੇ, ਪਰਮਾਤਮਾ ਉਹ ਨਾਰਾਇਣ ਸਾਨੂੰ ਸੁਲਹੀ ਤੋਂ ਰੱਖੇਗਾ। ਜੇ ਬੜੇ ਬੜੇ ਇੰਗਲਿਸ਼ ਦੇ ਵਿਦਵਾਨ ਟੀਕਾਕਾਰਾਂ ਦੇ ਅਰਥ ਪੜ੍ਹ ਲਓ, ਦ ਲਾਰਡ ਵਿਲ ਸੇਵ ਮੀ ਫਰੋਮ ਸੁਲਹੀ ਖਾਨ, ਪਰਮਾਤਮਾ ਹੀ ਸਾਡੀ ਰੱਖਿਆ ਕਰੇਗਾ। ਇਹ ਭਵਿੱਖਬਾਣੀ ਦੇ ਬੋਲ ਸਨ। ਦੇਖੋ, ਤੁਸੀਂ ਨਹੀਂ ਜਾਣਦੇ ਵੀ ਅਗਾਂਹ ਕੀ ਹੋਣਾ ਹੈ, ਅਤੇ ਨਾ ਅਸੀਂ ਜਾਣਦੇ ਹਾਂ ਵੀ ਅਗਾਂਹ ਕੀ ਹੋਣਾ ਹੈ। ਬਾਣੀ ਦਾ ਫੁਰਮਾਨ ਹੈ, ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਓ ਹਮ ਆਏ, ਕੋਈ ਨਹੀਂ ਜਾਣਦਾ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ ਹੈ। ਪਰ ਇਹ ਬਾਣੀ ਦਾ ਫੁਰਮਾਨ ਮਨੁੱਖਤਾ ਲਈ ਹੈ। ਗੁਰੂ ਅਰਜਨ ਸਾਹਿਬ ਕੌਣ ਨੇ? ਗੁਰ ਅਰਜਨ ਪ੍ਰਤੱਖ ਹਰ, ਖੁਦ ਖੁਦਾ, ਖੁਦਾ ਤੇ ਕੋਈ ਅਸੂਲ ਨਹੀਂ ਢੁਕਦਾ, ਉਹ ਸਵਤੰਤਰ ਹੈ, ਉਹ ਸਰਬੱਗ ਹੈ। ਬਾਣੀ ਸਾਡੇ ਉਧਾਰ ਹਿੱਤ ਉਹ ਗੁਰੂ ਨਾਨਕ ਦੇ ਰੂਪ ਵਿੱਚ ਦੁਨੀਆਂ ਤੇ ਲੈ ਕੇ ਆਏ। ਇਹ ਬਾਣੀ ਦੀ ਮਰਿਆਦਾ ਮਨੁੱਖਤਾ ਤੇ ਢੁਕਦੀ ਹੈ, ਖੁਦਾ ਤੇ ਨਹੀਂ। ਯਾਦ ਰੱਖੀ ਇਸ ਗੱਲ ਨੂੰ, ਮਨੁੱਖਤਾ ਲਈ ਉਪਦੇਸ਼ ਹੈ ਵੀ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਓ ਹਮ ਆਏ, ਵੀ ਲੋਕਾਂ ਨੂੰ ਨਹੀਂ ਪਤਾ ਕਿੱਥੋਂ ਆਏ ਆ, ਕਿਹੜੀਆਂ ਜੂਨਾਂ ਵਿੱਚੋਂ ਆਏ ਆ। ਪਰ ਗੁਰੂ ਦਾ ਜਿਹੜਾ ਰੁਤਬਾ ਹੈ, ਤੂੰ ਸਤਿਗੁਰ ਚਹੋਂ ਜੁਗੀ ਆਪ ਆਪੇ ਪਰਮੇਸ਼ਰ, ਐ ਗੁਰੂ ਚੌਵਾਂ ਜੁਗਾਂ ਦਾ ਤੂੰ ਮਾਲਕ ਹੈ। ਗੁਰੂ ਨਾਨਕ ਦੇ ਰੂਪ ਵਿੱਚ, ਦਸਾਂ ਪਾਤਸ਼ਾਹੀਆਂ ਦੇ ਰੂਪ ਵਿੱਚ ਤੇਰਾ ਆਗਾਜ਼ ਹੋਇਆ। ਜਦੋਂ ਨਹੀਂ ਵੀ ਸਰਗੁਣ ਸਰੂਪ ਵਿੱਚ ਆਇਆ, ਤੂੰ ਨਿਰਗੁਣ ਸਰੂਪ ਸੀ, ਜੋਤ ਸਰੂਪ ਸੀ, ਚੌਵਾਂ ਜੁਗਾਂ ਦਾ ਤੂੰ ਹੀ ਮਾਲਕ ਹੈ। ਅਤੇ ਚੌਵਾਂ ਜੁਗਾਂ ਦਰਮਿਆਨ ਪਿੱਛੇ ਕੀ ਹੋਇਆ ਹੈ, ਅੱਗੇ ਕੀ ਹੋਇਆ ਹੈ, ਉਹ ਜਾਣਦਾ ਹੈ। ਸੁਲਹੀ ਤੇ ਨਾਰਾਇਣ ਰਾਖ ਭਵਿੱਖਤਾ ਦੇ ਬੋਲ ਨੇ।
ਔਰ ਅਖੀਰਲੀ ਪੰਕਤੀ ਤੋਂ ਸਿੱਧ ਹੋਵੇਗਾ ਵੀ ਭਵਿੱਖ ਬਾਬਤ ਜੋ ਬੋਲ ਕਹੇ ਉਹ ਪੂਰੇ ਹੋਏ। ਅਖੀਰ ਤੇ ਮਹਾਰਾਜ ਨੇ ਸਾਫ ਕਿਹਾ ਹੈ, ਕਹੋ ਨਾਨਕ ਤਿਸ ਪ੍ਰਭ ਬਲਿਹਾਰੇ ਜਿਨ ਜਨਕਾ ਕੀਨੋ। ਪੂਰਨ ਵਾਕ ਬਲਿਹਾਰੇ ਜਾਈਏ ਪਰਮਾਤਮਾ ਦੇ ਜਿਹਨੇ ਆਪਣੇ ਪਿਆਰੇ ਦੇ ਵਾਕ ਨੂੰ ਪੂਰਤੀ ਬਖਸ਼ੀ। ਉਹ ਵਾਕ ਕੀ ਸੀ? ਆਓ ਸੁਣੀਏ। ਸੁਲਹੀ ਤੇ ਨਾਰਾਇਣ ਰਾਖ, ਸਾਨੂੰ ਸੁਲਹੀ ਪਾਸੋਂ ਰੱਖਣਾ ਕਰੋ ਸਾਡੇ ਸਿੱਖ ਸੇਵਕਾਂ ਪਿਆਰਿਆਂ ਨੂੰ। ਅੱਗੇ ਮਹਾਰਾਜ ਕਹਿੰਦੇ ਨੇ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਤੇਰੀ ਕਿਰਪਾ ਦੇ ਸਦਕਾ ਸੁਲਹੀ ਦਾ ਹੱਥ ਸਾਡੇ ਤਾਈਂ ਪਹੁੰਚ ਨਹੀਂ ਸਕੇਗਾ, ਨਾਪਾਕ ਹੋ ਕੇ ਮਰੇਗਾ ਉਹ। ਹੁਣ ਇਸਲਾਮ ਜਗਤ ਅੰਦਰ ਨਾਪਾਕ ਹੋ ਕੇ ਮਰਨਾ ਕੀ ਹੈ? ਸੁਲਹੀ ਮੁਸਲਮਾਨ ਹੈ। ਦੇਖੋ, ਇਸਲਾਮ ਜਗਤਿਓਂ ਸੋਚਦਾ ਹੈ ਵੀ ਜਿਹੜਾ ਸਰੀਰ ਅੱਗ ਵਿੱਚ ਸੜਦਾ ਹੈ ਨਾ, ਉਹ ਨਾਪਾਕ ਹੋ ਜਾਂਦਾ ਹੈ, ਤਾਂ ਕਬਰ ਵਿੱਚ ਦਬਾਉਂਦੇ ਨੇ। ਹੁਣ ਪ੍ਰਿਥਵੀ ਚੰਦ ਦੇ ਸੱਦੇ 'ਤੇ, ਬਾਬਾ ਪ੍ਰਿਥਵੀ ਚੰਦ ਦੇ ਸੱਦੇ 'ਤੇ ਸੁਲਹੀ ਖਾਨ ਫੌਜਾਂ ਲੈ ਕੇ ਆਇਆ, ਅਤੇ ਤਕੜੇ ਬੰਦੇ ਦਾ ਸੁਭਾਅ ਹੁੰਦਾ ਆਪਣਾ ਕਾਰੋਬਾਰ ਵਿਖਾਉਂਦਾ ਵੀ ਆਹ ਤੈਨੂੰ ਜਾਇਦਾਦ ਵਿਖਾਵਾਂ, ਆਹ ਇੰਨੀਆਂ ਬਿਲਡਿੰਗਾਂ, ਇੰਨੇ ਘਰ ਨੇ ਮੇਰੇ। ਸੁਲਹੀ ਲੈ ਕੇ ਆਇਆ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਤਖ਼ਤ ਮੱਲਣਾ ਹੈ, ਅਤੇ ਸੁਲਹੀ ਕਟਾਰ ਚੁੱਕੀ ਫਿਰੇ। ਕਟਾਰ ਲੈ ਕੇ ਆਇਆ ਸੁਲਹੀ ਵੀ ਤਖ਼ਤ ਮੱਲਣਾ ਹੈ ਗੁਰੂ ਅਰਜਨ ਸਾਹਿਬ ਦਾ, ਪ੍ਰਿਥਵੀ ਚੰਦ ਨੂੰ ਦਿਵਾਉਣਾ ਹੈ ਤਖ਼ਤ। ਅਤੇ ਕਠਾਰ ਲਿਆਇਆ ਸੀ ਗੁਰੂ ਪਾਤਸ਼ਾਹ ਦੇ ਗਲੂਏ ਮੁਬਾਰਕ 'ਤੇ ਚਲਾਉਣ ਲਈ ਵੀ ਸਿਰ ਕਲਮ ਕਰਾਂਗਾ ਗੁਰੂ ਅਰਜਨ ਸਾਹਿਬ ਦਾ। ਬੰਦਾ ਇਹ ਭੁੱਲ ਜਾਂਦਾ ਹੈ, ਅਲਪੱਗ ਇਨਸਾਨ ਭੁੱਲ ਜਾਂਦਾ ਹੈ ਵੀ ਰੱਬ ਦਾ ਕੋਈ ਮੁਕਾਬਲਾ ਨਹੀਂ ਹੁੰਦਾ, ਖੁਦਾ ਦਾ ਕੋਈ ਮੁਕਾਬਲਾ ਨਹੀਂ ਹੁੰਦਾ। ਉਹ ਮੁਕਤ ਰੂਹਾਂ ਮਰਜ਼ੀ ਨਾਲ ਆਉਂਦੀਆਂ ਨੇ, ਮਰਜ਼ੀ ਨਾਲ ਜਾਂਦੀਆਂ ਨੇ, ਕਿਸੇ ਦੇ ਬੱਝੇ ਆਉਂਦੇ ਨਹੀਂ, ਕੋਈ ਉਹਨਾਂ ਨੂੰ ਮਾਰ ਨਹੀਂ ਸਕਦਾ। ਜੇ ਕੋਈ ਮਾਰ ਸਕਦਾ ਹੁੰਦਾ ਤਾਂ 10 ਲੱਖ ਵਿੱਚੋਂ ਗੁਰੂ ਗੋਬਿੰਦ ਸਿੰਘ ਕਦੇ ਨਿਕਲ ਨਾ ਪਾਉਂਦੇ। ਰੱਬ ਦਾ ਮੁਕਾਬਲਾ ਮਨੁੱਖਤਾ ਨਹੀਂ ਕਰ ਸਕਦੀ, ਜਿੰਨੀ ਮਰਜ਼ੀ ਕੀੜਿਆਂ ਮਕੌੜਿਆਂ ਦੀ ਗਿਣਤੀ ਹੋਵੇ, ਰੱਬ ਜਿੱਤਿਆ ਨਹੀਂ ਜੇ ਜਾਂਦਾ। ਉਹਦੀ ਬਾਬਤ 'ਤੇ ਬੋਲ ਨੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਉਹਦੀ ਸਦਾ ਹੀ ਜਿੱਤ ਹੈ। ਮਰਜ਼ੀ ਨਾਲ ਆਉਂਦੇ ਨੇ ਸਤਪੁਰਸ਼ ਤੇ ਮਰਜ਼ੀ ਨਾਲ ਜਾਂਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸਾਨੂੰ ਮਾਰਨ ਆਇਆ ਸੀ। ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾਪਾਕ, ਨਾਪਾਕ ਹੋ ਕੇ ਮਰੇਗਾ। ਹੁਣ ਪ੍ਰਿਥਵੀ ਚੰਦ ਵਿਖਾਉਂਦਾ ਫਿਰਦਾ ਹੈ ਆਪਣੀ ਜਾਇਦਾਦ, ਆਪਣਾ ਕਾਰੋਬਾਰ, ਤੇ ਭੱਠੇ ਤੇ ਲੈ ਗਿਆ, ਆਵਿਆ ਇੱਟਾਂ ਦੇ ਨਾਲ ਭਰਿਆ ਹੈ, ਆਵਾ ਗਰਮ ਹੈ, ਇੱਟਾਂ ਪੱਕਣੀਆਂ ਪਾਈਆਂ ਸਨ। ਕਹਿੰਦਾ ਆ ਤੈਨੂੰ ਹੇਰ ਪਿੰਡ ਲੱਗਾ ਭੱਠਾ ਵਿਖਾਵਾਂ। ਸੁਲਹੀ ਘੋੜੇ ਤੇ ਚੜਿਆ, ਫੌਜਾਂ ਸਮੇਤ ਚੱਲ ਪਿਆ। ਅਹੰਕਾਰ ਵਿੱਚ ਚੂਰ ਬੜਾ ਕਾਲਾ ਪੈ ਰਿਹਾ ਸੀ ਵੀ ਜਲਦੀ ਕਰ, ਮੈਂ ਗੁਰੂ ਅਰਜਨ ਸਾਹਿਬ ਦਾ ਸੀਸ ਕਲਮ ਕਰਨਾ ਹੈ। ਛੇਤੀ ਦੇ ਨਾਲ ਘੋੜੇ ਸਣੇ ਹੀ ਆਵੇ ਤੇ ਚੜ ਗਿਆ, ਘੋੜੇ ਤੋਂ ਉਤਰ ਕੇ ਆਵੇ ਤੇ ਨਹੀਂ ਚੜਿਆ। ਹੁਣ ਬੰਦੇ ਦਾ ਭਾਰ ਤੇ ਆਵਾ ਸਾਂਭ ਲੈਂਦਾ, ਤੇ ਘੋੜੇ ਦਾ ਭਾਰ ਹੁਣ ਆਵੇ ਨੇ ਕਿੱਥੋਂ ਝੱਲਣਾ ਸੀ? ਮੱਤ ਮਾਰੀ ਗਈ, ਕਿਉਂਕਿ ਰੱਬ ਦੇ ਸਰਗੁਣ ਸਰੂਪ ਗੁਰੂ ਅਰਜਨ ਸਾਹਿਬ ਦਾ ਵੈਰੀ ਬਣ ਕੇ ਆਇਆ ਸੀ, ਮੱਤ ਮਾਰੀ ਗਈ। ਮਹਾਰਾਜ ਕਹਿੰਦੇ ਮਰੇਗਾ ਇਸ ਤਰ੍ਹਾਂ, ਭਵਿੱਖ ਦੇ ਵਾਕ ਸਨ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਜਿਹੜਾ ਕਟਾਰ ਲੈ ਕੇ ਸਾਡੇ ਗਲੂਏ ਤੇ ਚਲਾਉਣ ਆ ਰਿਹਾ ਸੀ, ਸਾਡੇ ਖਸਮ ਨੇ ਉਸੇ ਕਟਾਰ ਨਾਲ ਉਹਦਾ ਸਿਰ ਲਾਉਣਾ ਹੈ, ਤੇ ਖਾਕ ਹੋ ਕੇ ਮਰੇਗਾ ਉਹ, ਨਾਪਾਕ ਹੋ ਕੇ ਮਰੇਗਾ ਉਹ। ਇਹ ਬੋਲ ਸਨ ਬਾਪੂ ਦੇ, ਕਾੜ ਕੁਟਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ। ਇਹ ਹਾਲਾਤ ਕਿਉਂ ਬਣੇ ਉਸ ਸੁਲਹੀ ਦੇ? ਕਹਿੰਦੇ ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਧਾਕ। ਕਿਉਂਕਿ ਗੁਰੂ ਕਿਆਂ ਬਾਬਤ ਮੰਦੀ ਚਿਤਵਨੀ ਲੈ ਕੇ ਆਇਆ ਸੀ ਮਨ ਵਿੱਚ, ਫਕੀਰਾਂ ਨਾਲ ਵੈਰ ਕਮਾਉਣ ਆਇਆ ਸੀ ਮਨ ਦੇ ਵਿੱਚ। ਹੀ ਵਾਸ ਪਲੋਟਿੰਗ ਐਂਡ ਪਲੈਨਿੰਗ ਇਵਿਲ, ਪਾਪ ਮਨ ਦੇ ਵਿੱਚ ਲੈ ਕੇ ਆਇਆ ਸੀ ਉਹ। ਜਦੋਂ ਆਵੇ ਤੇ ਚੜਿਆ, ਘੋੜੇ ਦਾ ਭਾਰ ਆਵਾ ਨਾ ਸੰਭਾਲ ਸਕਿਆ, ਘੋੜਾ ਆਵੇ ਵਿੱਚ ਡਿੱਗਾ। ਸੁਲਹੀ ਘੋੜੇ ਤੇ ਸਵਾਰ ਸੀ, ਹੱਥ ਵਿੱਚ ਨੰਗੀ ਕਟਾਰ ਸੀ। ਜਦੋਂ ਘੋੜੇ ਤੇ ਬੈਠਾ ਸੁਲਹੀ, ਘੋੜੇ ਸਮੇਤ ਆਵੇ ਵਿੱਚ ਡਿੱਗਾ, ਘੋੜੇ ਦੇ ਥੱਲੇ ਆ ਗਿਆ। ਕਟਾਰ ਜਿਹੜੀ ਗੁਰੂ ਪਾਤਸ਼ਾਹ ਤੇ ਚਲਾਉਣੀ ਸੀ, ਉਹ ਆਪਣੇ ਗਲੂਏ ਤੇ ਫਿਰ ਗਈ। ਘੋੜੇ ਦੇ ਭਾਰ ਦੇ ਨਾਲ ਕਟਾਰ ਜਦੋਂ ਗਲੂਏ ਤੇ ਵੱਜੀ ਹੈ, ਗਲ ਲੈ ਗਿਆ, ਧੜ ਨਾਲੋਂ ਸਿਰ ਜੁਦਾ ਹੋ ਗਿਆ ਔਰ ਨਾਪਾਕ ਹੋ ਕੇ ਭਾਵ ਕੇ ਆਵੇ ਦੀ ਅੱਗ ਵਿੱਚ ਸੜ ਕੇ ਮਰ ਗਿਆ। ਦੀਨ ਦੁਨੀਆਂ ਦੇ ਮਾਲਕ ਨਾਲ ਮੱਥਾ ਲਾਉਣ ਆਇਆ ਸੀ ਮਹਾਰਾਜ, ਆਖਣ ਲੱਗੇ, ਕਾੜ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਨਾਪਾਕ ਹੋ ਕੇ ਮਰਿਆ। ਇਸਲਾਮ ਕਹਿੰਦਾ ਸੀ ਜਲਣ ਵਾਲਾ ਨਾਪਾਕ ਹੁੰਦਾ ਹੈ, ਤੇ ਕਹਿੰਦੇ ਲਓ ਮਰ ਗਿਆ ਜੇ, ਜਲ ਕੇ ਮਰ ਗਿਆ ਜੇ, ਪੁੱਤਰ ਮੀਤ ਤਨ ਕਿਸ਼ੂ ਨਾ ਰਹੇ, ਉਹ ਛੋੜ ਗਿਆ ਸਭ ਭਾਈ ਸਾਕ, ਪੁੱਤਰਾਂ ਸੱਜਣਾ ਮਿੱਤਰਾਂ ਸਿਪਾਹੀਆਂ ਤੇ ਬੜਾ ਮਾਣ ਸੀ, ਕੋਈ ਰੱਖੇਗਾ ਕੋਈ ਰੱਖ ਨਹੀਂ ਸਕਿਆ। ਯਾਦ ਰੱਖੀ ਜਿਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ, ਭਾਈ ਜਦੋਂ ਰੱਬ ਦੀ ਦਰਗਾਹੋਂ ਸਵਾਸਾਂ ਦੀ ਚਿੱਠੀ ਪਾੜ ਜਾਵੇ ਫਿਰ ਕੋਈ ਸੱਜਣ ਮਿੱਤਰ ਰੱਖ ਨਹੀਂ ਦੇ ਸਕਦਾ, ਕੋਈ ਨਹੀਂ ਰੱਖ ਸਕਦਾ, ਨਾਪਾਕ ਹੋ ਕੇ ਮਰ ਗਿਆ। ਸਿੱਖਾਂ ਨੇ ਦੱਸਿਆ ਮਹਾਰਾਜ ਸੁਲਹੀ ਮਰ ਗਿਆ ਸੜਕੇ, ਤੇ ਗੱਜ ਵੱਜ ਕੇ ਬਾਪੂ ਨੇ ਆਖਿਆ ਸੀ ਕਹੋ ਨਾਨਕ ਤਿਸ ਪ੍ਰਭ ਬਲਿਹਾਰੇ ਜਿਨ ਜਨਕਾ ਕੀਨੋ, ਪੂਰਨ ਵਾਕ ਬਲਿਹਾਰੇ ਜਾਵਾਂ ਉਸ ਖੁਦਾ ਦੇ ਪਰਮਾਤਮਾ ਦੇ ਨਾਨਕ ਨਿਰੰਕਾਰੀ ਦੇ ਜਿਨ੍ਹੇ ਆਪਣੇ ਪਿਆਰੇ ਦੇ ਵਾਕ ਪੂਰੇ ਕਰ ਦਿੱਤੇ, ਸੁਲਹੀ ਨੂੰ ਮਾਰ ਦਿੱਤਾ, ਸੁਲਹੀ ਪਾਸੋਂ ਰੱਖਿਆ ਕੀਤੀ। ਐਸੇ ਜਿਹੜੇ ਦੁਸ਼ਮਣ ਨੇ ਐ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਪਰਮਾਤਮਾ ਨੇ ਆਪ ਨਿਵਾਰ ਦਿੱਤੇ ਨੇ। ਬਲਿਹਾਰੇ ਜਾਈਏ ਉਸ ਪਰਮਾਤਮਾ ਤੋਂ, ਤੁਮਰੇ ਦੋਖੀ ਹਰ ਆਪ ਨਿਵਾਰੇ, ਤੁਹਾਡੇ ਦੁਸ਼ਮਣਾਂ ਨੂੰ ਤੇ ਨਿਵਾਰ ਦਿੱਤਾ ਹੈ ਉਸਨੇ ਆਪ। ਅੰਤਰੀਵ ਅਰਥੇ ਨੇ ਪਰਮਾਤਮਾ ਨੇ ਤੁਹਾਡੇ ਦੁਸ਼ਮਣ ਕੌਣ ਨੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰ 84 ਦਾ ਗੇੜ, ਇਹਨਾਂ ਪਾਸੋਂ ਤੁਹਾਨੂੰ ਬਚਾ ਲਿਆ। ਵਿਕਾਰਾਂ ਦੀ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਮਾਰ ਤੋਂ ਬਚਾ ਲਿਆ, ਜਿਹੜੀ ਅਪਦਾ ਸੀ, ਜਿਹੜਾ ਕਸ਼ਟ ਸੀ, ਜਿਹੜਾ ਦੁੱਖਾਂ ਵਿੱਚ ਤਪਣਾ ਸੀ, ਇਹਨਾਂ ਦੁੱਖਾਂ ਪਾਸੋਂ ਪਰਮਾਤਮਾ ਨੇ ਨਿਵਿਰਤੀ ਬਖਸ਼ੀ ਹੈ। ਇਸ ਕਰਕੇ ਸਹਿਜ ਨਾਲ ਬੈਠ ਕੇ ਗੁਣ ਗਾਓ, ਗੁਣ ਗਾਉਣ ਵਾਲਾ ਵਿਕਾਰਾਂ ਰੂਪੀ ਦੁਸ਼ਮਣਾਂ ਤੋਂ ਰਹਿਤ ਹੁੰਦਾ ਹੈ।
ਰਹਾਉ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ।
ਗੁਰੂ ਹਰਗੋਬਿੰਦ ਸਾਹਿਬ ਨੂੰ ਆਖਣ ਲੱਗੇ ਤੁਸੀਂ ਪ੍ਰਗਟ ਹੋ, ਗੁਰੂ ਨਾਨਕ ਦਾ ਘਰ ਬੜਾ ਪ੍ਰਗਟ ਹੈ, ਪ੍ਰਚੰਡ ਤੇਜ ਪ੍ਰਤਾਪ ਹੈ ਇਸ ਘਰ ਦਾ। ਔਰ ਯਾਦ ਰੱਖਿਓ ਮਹਾਰਾਜ ਆਖਣ ਲੱਗੇ ਇਸ ਦੁਨੀਆਂ ਦੇ ਉੱਤੇ ਜਿਹੜਾ ਵੀ ਇਸ ਘਰ ਦੀ ਸ਼ਰਨ ਵਿੱਚ ਆਇਆ ਹੈ ਉਹਦੀ ਭੱਜ ਦੌੜ ਮੁੱਕ ਗਈ, ਉਹ ਵਿਕਾਰਾਂ ਵਿੱਚ ਦੁੱਖਾਂ ਵਿੱਚ ਤਪੇਗਾ ਨਹੀਂ, ਉਹਦੀ ਨੱਠ ਭੱਜ ਮੁੱਕ ਜਾਂਦੀ ਹੈ। ਅੰਤਰੀ ਵਰਥ ਪਾਤਸ਼ਾਹ ਬਖਸ਼ਦੇ ਨੇ ਆਖਣ ਲੱਗੇ ਐ ਮੇਰੀ ਜਿੰਦੇ, ਜਿਨ੍ਹਾਂ ਦੇ ਉੱਤੇ ਪ੍ਰਭੂ ਨੇ ਕਿਰਪਾ ਕੀਤੀ ਹੈ, ਪ੍ਰਗਟ ਹੋ ਗਿਆ ਪ੍ਰਭੂ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਪ੍ਰਗਟ ਹੋਇਆ ਹੈ, ਉਹਨਾਂ ਦਾ ਜਿਹੜਾ ਤ੍ਰਿਸ਼ਨਾ ਦੇ ਅੰਦਰ ਭੜਕਣਾ ਸੀ, ਵਿਕਾਰਾਂ ਦੇ ਵਿੱਚ ਭੜਕਣਾ ਸੀ, 84 ਲੱਖ ਦੇ ਵਿੱਚ ਜਿਹੜੀ ਭੜਕਣਾ ਸੀ, ਜਿਹੜੀ ਨੱਠ ਭੱਜ ਸੀ, ਮਹਾਰਾਜ ਕਹਿੰਦੇ ਨੇ ਉਹ ਨੱਠ ਭੱਜ ਖਤਮ ਹੋ ਗਈ। ਜਿਨ੍ਹਾਂ ਦੇ ਅੰਦਰ ਪਰਮਾਤਮਾ ਪ੍ਰਗਟ ਹੋਇਆ ਹੈ ਉਹਨਾਂ ਨੂੰ ਨਿਜ਼ਾਕਤ ਮਿਲ ਗਈ, ਮੁਕਤੀ ਮਿਲੀ ਹੈ।
ਘਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨਿਵਾਜੇ।
ਮਹਾਰਾਜ ਆਖਣ ਲੱਗੇ ਜਿਨ੍ਹਾਂ ਨੂੰ ਪਰਮਾਤਮਾ ਮਿਲ ਪਿਆ ਉਹਨਾਂ ਦੇ ਅੰਦਰ ਇੱਕ ਪਰਮਾਤਮਾ ਦਾ ਜੋ ਸ਼ਬਦ ਹੈ, ਜੋ ਕੀਰਤੀ ਹੈ, ਪ੍ਰਗਟ ਸਰੂਪ ਦੇ ਵਿੱਚ ਇੱਕ ਰਸ ਉਹ ਅਨਹਦ ਵਾਜੇ ਵੱਜ ਪੈਂਦੇ ਨੇ, ਇੱਕ ਰਸ ਕੀਰਤੀ ਚੱਲ ਪੈਂਦੀ ਹੈ, ਰੋਮ ਰੋਮ ਵਿੱਚ ਪਰਮਾਤਮਾ ਦੇ ਨਾਮ ਦਾ ਸਾਜ ਛਿੜ ਜਾਂਦਾ ਹੈ। ਜਿਨ੍ਹਾਂ ਅੰਦਰ ਪ੍ਰਭੂ ਪਰਮਾਤਮਾ ਪ੍ਰਗਟ ਹੋਇਆ ਹੈ, ਇਉਂ ਸਮਝ ਲਓ ਪਰਮਾਤਮਾ ਵੱਲੋਂ ਹੋਈ ਬਖਸ਼ਿਸ਼, ਪਰਮਾਤਮਾ ਵੱਲੋਂ ਨਿਵਾਜੇ ਜਾਣ ਦੀ ਇਹੀ ਨਿਸ਼ਾਨੀ ਹੈ ਵੀ ਇੱਕ ਰਸ ਉਹਦੀ ਕੀਰਤੀ ਰੋਮ ਰੋਮ ਵਿੱਚੋਂ ਚੱਲ ਪੈਂਦੀ ਹੈ। ਦੀਨ ਦੁਨੀਆਂ ਦੇ ਮਾਲਕ ਦਾ ਨਾਮ ਸਵਾਸਾਂ ਨਾਲ ਚੱਲ ਪੈਣਾ ਇਹ ਫਿਰ ਹੀ ਸੰਭਵ ਹੈ। ਅਗਰ ਪਰਮਾਤਮਾ ਅੰਦਰ ਪ੍ਰਗਟ ਹੋ ਜਾਵੇ ਫਿਰ ਹੀ ਇਹ ਬਰਕਤਾਂ ਹਾਸਲ ਹੁੰਦੀਆਂ ਨੇ। ਜਾਂ ਇਉਂ ਸਮਝ ਲਓ ਬਾਹਰ ਮੁਖੀ ਅਰਥ ਹੈ ਐ ਗੁਰੂ ਹਰਗੋਬਿੰਦ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਰੂਪੀ ਪਰਮਾਤਮਾ ਦੇ ਘਰ ਅੰਦਰ ਸਦਾ ਅਨਹਦ ਇੱਕ ਰਸ ਕੀਰਤੀ ਪਰਮਾਤਮਾ ਦੀ ਚੱਲਦੀ ਹੈ। ਜਿਹੜਾ ਵੀ ਕੀਰਤੀ ਨੂੰ ਸੁਣਦਾ ਹੈ ਉਸ ਨੂੰ ਖਸਮ ਗੁਰੂ ਰਾਮਦਾਸ ਆਪ ਨਿਵਾਜ ਦਿੰਦਾ ਹੈ।
ਆਸ ਥਿਰ ਰਹੋ ਡੋਲੋ ਮਤ ਕਬੂ ਗੁਰ ਕੈ ਬਚਨ ਆਧਾਰ।
ਗੁਰੂ ਅਰਜਨ ਸਾਹਿਬ ਆਖਣ ਲੱਗੇ ਐ ਲਾਲ ਗੁਰੂ ਹਰਗੋਬਿੰਦ ਜੀ, ਇੱਥੇ ਟਿਕ ਕਰਕੇ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਪ੍ਰਸਾਰ ਕਰੋ। ਹੁਣ ਡੋਲਣ ਦੀ ਤੇ ਲੋੜ ਹੀ ਕੋਈ ਨਹੀਂ ਹੈ, ਦੁਸ਼ਮਣਾਂ ਨੂੰ ਤੇ ਆਪ ਹੀ ਪਰਮਾਤਮਾ ਨੇ ਗੁਰੂ ਨਾਨਕ ਨਿਰੰਕਾਰੀ ਨੇ ਸਾਂਭ ਲਿਆ ਹੈ। ਤੁਸੀਂ ਇੱਥੇ ਥਿਰਤਾ ਲੈ ਕਰਕੇ ਟਿਕ ਕਰਕੇ ਸੰਗਤਾਂ ਦਾ ਉਧਾਰ ਕਰਨਾ ਕਰੋ। ਵੱਡਿਆਂ ਗੁਰਾਂ ਦਾ ਆਸਰਾ, ਉਹਨਾਂ ਦੇ ਜਿਹੜੇ ਪਾਕ ਬੋਲ ਨੇ, ਉਹਨਾਂ ਤੋਂ ਹਾਸਲ ਕਰਕੇ ਇਹ ਸੇਵਾ ਕਰਨੀ ਕਰੋ। ਇੱਥੇ ਦੂਸਰਾ ਜਿਹੜਾ ਪੱਖ ਹੈ ਅੰਤਰਮੁਖੀ, ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਮਿਲ ਜਾਵੇ ਉਹੀ ਅਸਥਿਰ ਹੋ ਸਕਦਾ ਹੈ। ਜੇ ਨਾਮ ਦਾ ਆਸਰਾ ਨਹੀਂ ਤੇ ਕੋਈ ਟਿਕ ਨਹੀਂ ਸਕਦਾ, ਅਸਥਿਰਤਾ ਹਾਸਲ ਨਹੀਂ ਕਰ ਸਕਦਾ, ਮਨ ਵਿਕਾਰਾਂ ਵਿੱਚ, ਮਨ ਤ੍ਰਿਸ਼ਨਾ ਵਿੱਚ ਡੱਕੇ ਡੋਲੇ ਖਾਂਦਾ ਰਹਿੰਦਾ ਹੈ, ਪਲ ਪਲ ਤੇ ਮਨ ਤਿਲਕਦਾ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਜਿਨ੍ਹਾਂ ਨੂੰ ਨਾਮ ਦਾ ਆਸਰਾ ਹੈ ਨਾ ਦੁੱਖਾਂ ਵਿੱਚ ਡੋਲਦੇ ਨੇ, ਨਾ ਤਕਲੀਫਾਂ ਵਿੱਚ ਉਹ ਢਹਿੰਦੇ ਨੇ, ਨਾ ਵਿਕਾਰਾਂ ਵਿੱਚ ਉਹ ਡੋਲਦੇ ਨੇ, ਉਹਨਾਂ ਦਾ ਮਨ ਅਸਥਿਰਤਾ ਹਾਸਲ ਕਰ ਲੈਂਦਾ ਹੈ।
ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ।
ਦੁਨੀਆਂ ਤੇ ਉਹਨਾਂ ਦੀ ਜੈ ਜੈਕਾਰ ਹੋਵੇਗੀ ਜਿਹੜੇ ਨਾਮ ਦੇ ਆਸਰੇ ਥਿਰਤਾ ਹਾਸਲ ਕਰ ਗਏ। ਇੱਕ ਬੜਾ ਪਾਕ ਬੋਲ ਹੈ, ਨਾਮ ਜਪਦੇ ਸਨ ਭਗਤ ਰਵਿਦਾਸ ਜੀ ਔਰ ਉਹਨਾਂ ਨੇ ਫੁਰਮਾਨ ਜਾਰੀ ਕੀਤਾ ਵੀ ਕਿੱਥੇ ਤੇ ਬ੍ਰਾਹਮਣ ਮੱਥੇ ਨਹੀਂ ਸੀ ਲੱਗਦਾ ਵੀ ਭਿੱਟੇ ਜਾਵਾਂਗੇ, ਇਹਦੀ ਜਾਤ ਨੀਵੀਂ ਹੈ। ਨਾਮ ਜਪ ਕੇ ਪ੍ਰਗਟ ਹੋ ਗਏ ਦੁਨੀਆਂ ਵਿੱਚ, ਇੰਨਾ ਪ੍ਰਤਾਪ ਵਧ ਗਿਆ ਵੀ ਇੱਕ ਦਿਨ ਅੱਖਾਂ ਚੋਂ ਮੋਤੀ ਡਿੱਗੇ ਤੇ ਵੈਰਾਗ ਵਿੱਚ ਆਖਣ ਲੱਗੇ ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸੱਈਆ ਮੇਰਾ ਮਾਥੈ ਛਤਰ ਧਰੈ, ਤੇਰੇ ਤੋਂ ਬਿਨਾਂ ਐਸੀ ਕਿਰਪਾ ਕੌਣ ਕਰ ਸਕਦਾ ਹੈ। ਜਿਹੜੇ ਚਾਰ ਵਰਣਾ ਅੰਦਰ ਨੀਵਾਂ ਸਮਝਿਆ ਗਿਆ ਸਾਨੂੰ, ਬ੍ਰਾਹਮਣ ਛਤਰੀ ਉੱਚਾ ਸਮਝਦੇ ਸਨ ਆਪਣੇ ਆਪ ਨੂੰ, ਚਾਰੇ ਵਰਣਾ ਦੇ ਲੋਕ ਇਸ ਵਡਿਆਈ ਦੇ ਅੱਗੇ ਝੁਕ ਗਏ, ਭਗਤ ਰਵਿਦਾਸ ਜੀ ਅੱਗੇ ਝੁਕ ਗਏ। ਮਹਾਰਾਜ ਆਖਣ ਲੱਗੇ ਜਿਹੜੇ ਥਿਰ ਹੋ ਗਏ, ਜਿਹੜੇ ਬਾਣੀ ਪੜ੍ਹਦੇ ਨੇ, ਅਭਿਆਸ ਕਰਦੇ ਨੇ, ਨਾਮ ਜਪਦੇ ਨੇ, ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ, ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਜੈ ਜੈਕਾਰ ਹੈ, ਭਗਤ ਭਗਤ ਜਗ ਵੱਜਿਆ, ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਵਡਿਆਈ ਹੈ ਨਾਮ ਜਪਣ ਵਾਲਿਆਂ ਦੀ। ਮਹਾਰਾਜ ਆਖਣ ਲੱਗੇ ਭੂ ਮੰਡਲ ਸਮੁੱਚੇ ਮੰਡਲ ਅੰਦਰ, ਸਮੁੱਚੇ ਖੰਡਾਂ ਬ੍ਰਹਿਮੰਡਾਂ ਅੰਦਰ, ਔਰ ਜਿੱਥੇ ਸਤਸੰਗ ਅੰਦਰ ਉਹਨਾਂ ਦਾ ਉੱਜਲ ਮੁੱਖ ਹੈ, ਵਡਿਆਈ ਹੈ, ਉੱਥੇ ਦਰਗਾਹ ਵਿੱਚ ਵੀ ਉਹਨਾਂ ਦਾ ਉੱਜਲ ਮੁੱਖ ਹੈ, ਦਰਗਾਹ ਦੇ ਵਿੱਚ ਵੀ ਉਹ ਸਤਿਕਾਰੇ ਜਾਂਦੇ ਹਨ।
ਜਿਨ ਕੇ ਜੀਵ ਤਿਨਹੀਂ ਫੇਰੇ ਆਪੇ ਭਇਆ ਸਹਾਈ।
ਯਾਦ ਰੱਖਿਓ ਜਿਨ੍ਹਾਂ ਦੇ ਪਿਆਰੇ ਅਕਾਲ ਪੁਰਖ ਦੇ ਜੀਵ ਪੈਦਾ ਕੀਤੇ ਹੋਏ ਨੇ, ਉਸ ਨੂੰ ਪਿਆਰੇ ਨੇ ਤੇ ਪੈਦਾ ਕਰਦਾ ਹੈ, ਆਪ ਹੀ ਪੈਦਾ ਕਰਦਾ ਹੈ। ਯਾਦ ਰੱਖੋਗੇ ਆਪ ਹੀ ਦੁੱਖਾਂ ਤਕਲੀਫਾਂ ਵਿੱਚ ਉਹ ਸਹਾਇਤਾ ਕਰਦਾ ਹੈ, ਆਪ ਹੀ ਉਹ ਜੈ ਜੈਕਾਰ ਕਰਵਾਉਂਦਾ ਹੈ, ਆਪ ਹੀ ਉਹ ਦੁਨੀਆਂ ਦੇ ਉੱਤੇ ਸੋਭਾ ਕਰਵਾਉਂਦਾ ਹੈ, ਆਪ ਹੀ ਤਿੰਨਾਂ ਲੋਕਾਂ ਦੇ ਵਿੱਚ ਉਹ ਕੀਰਤੀ ਕਰਵਾਉਂਦਾ ਹੈ, ਦੁਸ਼ਮਣਾਂ ਪਾਸੋਂ, ਦੁੱਖਾਂ ਪਾਸੋਂ, ਤਕਲੀਫਾਂ ਪਾਸੋਂ ਆਪ ਹੀ ਉਹ ਰੱਖਿਆ ਕਰਨ ਵਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਸੰਪੂਰਨ ਪ੍ਰਿਥਵੀ ਮੰਡਲ ਅੰਦਰ ਜੈ ਜੈਕਾਰ ਕਰਵਾਵੇਗਾ ਜਿਨ੍ਹਾਂ ਨੂੰ ਨਾਮ ਜਪ ਕੇ ਅਸਥਿਰਤਾ ਹਾਸਲ ਹੋ ਗਈ। ਮਹਾਰਾਜ ਆਖਣ ਲੱਗੇ ਆਪ ਹੀ ਉਹ ਤੁਹਾਡੀ ਹਰ ਦੁੱਖ ਤਕਲੀਫ ਦੇ ਅੰਦਰ ਸਹਾਇਤਾ ਕਰੇਗਾ, ਹਰ ਵਿਘਨ ਨੂੰ ਉਹ ਆਪ ਕੱਟੇਗਾ। ਗੁਰੂ ਹਰਗੋਬਿੰਦ ਸਾਹਿਬ ਤੁਸੀਂ ਸੱਜ ਜਾਓ, ਵਿਘਨਾਂ ਦਾ ਨਾਸ਼ ਉਹ ਆਪ ਕਰੇਗਾ। ਅੰਤਰਮੁਖੀ ਪੱਖ ਹੈ ਸਿੱਖਾ, ਇੰਨਾ ਭਰੋਸਾ ਰੱਖ, ਕੋਈ ਜੀਵਨ ਵਿੱਚ ਦੁੱਖ ਤਕਲੀਫ ਆ ਜਾਏ, ਯਾਦ ਰੱਖੀ ਜਿਨ ਕੇ ਜੀ ਤਿੰਨੇ ਹੀ ਫੇਰੇ, ਜਿਸਨੇ ਪੈਦਾ ਕੀਤੇ ਨੇ, ਜਿਸਨੇ ਸੰਸਾਰ ਦਾ ਮੋਹ ਲਾਇਆ ਹੈ, ਆਪ ਹੀ ਫੇਰ ਕੇ ਨਿਰੰਕਾਰ ਆਪਣਾ ਮੋਹ ਤੁਹਾਡੇ ਅੰਦਰ ਪੈਦਾ ਕਰੇਗਾ। ਜਿਨ੍ਹਾਂ ਦਾ ਮੋਹ ਉਸ ਅੰਦਰ ਪੈਦਾ ਹੋ ਗਿਆ, ਯਾਦ ਰੱਖੀ ਉਹਦਾ ਨਾਮ ਜਪੋਗੇ ਤੁਹਾਡੇ ਪ੍ਰਤੀ ਉਹਦੇ ਅੰਦਰ ਮੋਹ ਹੋਵੇਗਾ। ਤੁਸੀਂ ਉਸ ਦਾ ਨਾਮ ਜਪਦੇ ਹੋ, ਤੁਹਾਡਾ ਉਹ ਧਿਆਨ ਕਰੇਗਾ, ਤੁਹਾਡੀ ਉਹ ਚਿੰਤਾ ਕਰੇਗਾ। ਪਰਮਾਤਮਾ ਐਸੀ ਬੁਲੰਦ ਹਸਤੀ ਹੈ, ਸਦਾ ਹੀ ਬਾਂਹ ਪਕੜੇਗਾ, ਸਹਾਇਤਾ ਕਰੇਗਾ। ਪਰ ਪ੍ਰੇਮ ਨੂੰ ਪ੍ਰੇਮ ਹੈ। ਭਾਈ ਗੁਰਦਾਸ ਕਹਿੰਦੇ, ਤੂੰ ਇੱਕ ਕਦਮ ਪੁੱਟ ਦੇ, ਉਹ 100 ਕਦਮ ਪੁੱਟੇਗਾ। ਅਤੇ ਜੇ ਤੁਹਾਨੂੰ ਉਹਦੇ ਪ੍ਰਤੀ ਕੋਈ ਪ੍ਰੇਮ ਨਹੀਂ ਹੈ, ਭਾਵਨਾ ਨਹੀਂ ਹੈ, ਅਤੇ ਉਹਦੇ ਕੋਲ ਬੜੀ ਦੁਨੀਆ ਪਈ ਹੈ ਚਲਾਉਣ ਵਾਲੀ, ਉਹਦੇ ਕੋਲ ਬੜੀ ਮਨੁੱਖਤਾ ਪਈ ਹੈ ਸਾਂਭਲ ਸੰਭਾਲਣ ਵਾਲੀ, ਪ੍ਰੇਮ ਨੂੰ ਪ੍ਰੇਮ ਹੈ, ਉਸਦੀ ਇਬਾਦਤ ਕਰੋਗੇ ਅਤੇ ਤੁਹਾਡੀ ਫਿਕਰ ਕਰੇਗਾ, ਤੁਸੀਂ ਉਹਦੇ ਨਾਲ ਪ੍ਰੇਮ ਕਰੋਗੇ ਅਤੇ ਉਹਦੇ ਅੰਦਰ ਤੁਹਾਡੇ ਪ੍ਰਤੀ ਪ੍ਰੇਮ ਹੋਵੇਗਾ, ਉਹਦਾ ਨਾਮ ਜਪੋਗੇ ਅਤੇ ਹਰ ਜਗ੍ਹਾ ਤੁਹਾਡੀ ਸਹਾਇਤਾ ਕਰੇਗਾ, ਹਰ ਜਗ੍ਹਾ ਤੁਹਾਡੀ ਬਾਂਹ ਫੜੇਗਾ, ਔਰ ਦੁਨੀਆਂ ਦੇ ਉੱਤਰ ਤੁਹਾਡੀ ਵਡਿਆਈ ਕਰਵਾਵੇਗਾ।
ਆਚਾਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ।
ਉਹ ਜਿਹੜਾ ਅਕਾਲ ਪੁਰਖ ਹੈ, ਉਹਦੇ ਨਾਲ ਜੀਵ ਦੀ ਅਭੇਦਤਾ ਕਰਵਾ ਕੇ ਗੁਰੂ ਪਾਤਸ਼ਾਹ ਨੇ, ਦੀਨ ਦੁਨੀਆਂ ਦੇ ਮਾਲਕ ਨੇ ਅਸਚਰਜ ਖੇਡ ਖੇਡੀ ਹੈ। ਵੇਖੋ, ਉਹਦੇ ਨਾਲ ਮਿਲਣਾ ਕੋਈ ਸੌਖਾ ਨਹੀਂ ਹੈ, ਉਹਦੇ ਨਾਲ ਇੱਕਮਿਕ ਹੋਣਾ ਕੋਈ ਸੌਖਾ ਨਹੀਂ ਹੈ। ਭਾਵੇਂ ਕਿ ਸਾਰਿਆਂ ਦੇ ਅੰਦਰ ਸੋਭਨੀਕ ਹੈ ਉਹਦੀ ਜੋਤ, ਘੱਟ ਘੱਟ ਮੈਂ ਹਰਜੂ ਬਸੈ, ਸੋਭਨੀਕ ਹੈ ਉਹਦੀ ਜੋਤ, ਪਰ ਹਿਰਦੇ ਵਿੱਚ ਕਿਸੇ ਦੇ ਹੀ ਪ੍ਰਗਟ ਹੁੰਦਾ ਹੈ। ਜਿਵੇਂ ਦੁਨੀਆਂ ਦੇ ਅੰਦਰ ਇਸ ਧਰਤੀ ਦੇ ਥੱਲੇ ਜਲ ਹੈ, ਜਿੱਥੇ ਬੋਰ ਕਰਾਂਗੇ ਉੱਥੇ ਹੀ ਪ੍ਰਗਟ ਹੁੰਦਾ ਹੈ। ਜਿਹੜਾ ਇਬਾਦਤ ਕਰੇਗਾ, ਯਾਦ ਕਰੇਗਾ, ਉਸਦੇ ਚਿੱਤ ਵਿੱਚ ਹੀ ਪ੍ਰਗਟ ਹੁੰਦਾ ਹੈ। ਮਹਾਰਾਜ ਨੇ ਤਾਂ ਹੀ ਕਿਹਾ ਸੀ, ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹੇ ਚੀਤ, ਵਸਦਾ ਸਾਰਿਆਂ 'ਚ ਹੈ ਪਰ ਚੇਤੇ ਵਿੱਚ ਕਰੋੜਾਂ 'ਚੋਂ ਕਿਸੇ ਇੱਕ ਦੇ ਹੈ। ਮਹਾਰਾਜ ਆਖਣ ਲੱਗੇ, ਜਿਨ੍ਹਾਂ ਦੇ ਅੰਦਰ ਗੁਰੂ ਨੇ ਪ੍ਰਗਟ ਕਰ ਦਿੱਤਾ, ਜੀਵ ਤੇ ਈਸ਼ਰ ਦੀ ਅਭੇਦਤਾ ਕਰਵਾ ਦਿੱਤੀ, ਉਹਨਾਂ ਜੀਵ ਉਹਨਾਂ ਜੰਤੂਆਂ ਦੀ, ਸੱਤ ਪੁਰਸ਼ਾਂ ਦੀ ਤਿੰਨਾਂ ਲੋਕਾਂ ਵਿੱਚ ਵਡਿਆਈ ਹੈ, ਜਾਂ ਇਉਂ ਸਮਝ ਲਓ ਨਾਨਕ ਨਿਰੰਕਾਰੀ ਦੀ ਵਡਿਆਈ ਹੈ ਵੀ ਉਹ ਨਿਰਗੁਣ ਸਰੂਪ ਵਿੱਚ ਅਭੇਦਤਾ ਬਖਸ਼ ਦਿੰਦਾ ਹੈ। ਔਰ ਜਿਨ੍ਹਾਂ ਨੂੰ ਅਭੇਦਤਾ ਮਿਲ ਗਈ, ਹਰ ਜਨ ਸੋਭਾ ਸਭ ਜੱਗ ਉੱਪਰ, ਉਹਨਾਂ ਦੀ ਤਿੰਨਾਂ ਲੋਕਾਂ ਵਿੱਚ ਸੋਭਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇੱਕ ਬੋਲ ਕਿਹਾ ਸੀ, ਆਖਣ ਲੱਗੇ, ਜ਼ਰਾਰਾ ਦੀਦਮ ਖੁਰਸ਼ੀਦੇ ਜ਼ਹਾਂ। ਐ ਗੁਰੂ ਗੋਬਿੰਦ ਸਿੰਘ, ਐ ਨਾਨਕ ਨਿਰੰਕਾਰੀ, ਜਿਹੜਾ ਤੇਰੇ ਦਰ ਤੇ ਆ ਗਿਆ, ਮੇਰੇ ਵਰਗਾ ਮਿੱਟੀ ਦਾ ਕਿਣਕਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਜ਼ਰਾਰਾ ਦੀਦਮ ਖੁਰਸ਼ੀਦੇ ਜ਼ਹਾਂ, ਮੇਰੇ ਵਰਗਾ ਮਿੱਟੀ ਦਾ ਕਿਣਕਾ ਜਿਹੜਾ ਤੇਰੇ ਚਰਨਾਂ ਦਾ ਸਪਰਸ਼ ਹਾਸਲ ਕਰ ਗਿਆ, ਜਿਹੜਾ ਗੁਰੂ ਨਾਨਕ ਤੇਰੇ ਦਰ ਤੇ ਆ ਗਿਆ, ਸ਼ੁੱਧ ਜੇ ਫੈਜ਼ੇ ਸੋਹਬਤੇ ਸਾਹਿਬ ਦਿਲਾਂ, ਤਿੰਨਾਂ ਲੋਕਾਂ ਵਿੱਚ ਉਹਦੀ ਸੋਭਾ ਹੋ ਗਈ। ਮਿੱਟੀ ਦਾ ਕਿਣਕਾ ਤੇਰੇ ਚਰਨਾਂ ਨੂੰ ਸਪਰਸ਼ ਕਰ ਜਾਵੇ ਤੇ ਸੁਮੇਰ ਪਰਬਤ ਵਰਗਾ ਨਾਮਣਾ ਖੱਟ ਲੈਂਦਾ ਹੈ। ਤੂੰ ਈਸ਼ਰ ਵਿੱਚ ਅਭੇਦਤਾ ਬਖਸ਼ ਕੇ ਤਿੰਨਾਂ ਲੋਕਾਂ ਵਿੱਚ ਵਡਿਆਈ ਕਰਵਾ ਦਿੰਦਾ ਹੈ। ਐਸਾ ਗੁਰੂ ਨਾਨਕ ਨਿਰੰਕਾਰੀ ਦਾ ਪਾਕ ਤਖਤ ਹੈ। ਪਰਮਾਤਮਾ ਵਿੱਚ ਅਭੇਦਤਾ ਹਾਸਲ ਕਰਨੀ ਹੈ ਤੇ ਇਸ ਦਰ ਤੇ ਆ, ਖੰਡੇ ਦੀ ਪੌਲ ਛੱਕ, ਗੁਰੂ ਵਾਲਾ ਬਣ, ਫਿਰ ਤੇਰਾ ਉਦਾਰ ਹੈ। ਇੱਥੇ ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਪਾਕ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਵਿਆਖਿਆ ਨੂੰ ਦਾਸ ਸੰਕੋਚਦਾ ਹੋਇਆ ਆਪ ਸੰਗਤ ਪਾਸੋਂ ਖਿਮਾ ਜਾਚਨਾ ਕਰਦਾ ਹੈ। ਸਮੂਹ ਸੰਗਤਾਂ ਦਾ ਧੰਨਵਾਦ, ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਗੁਰੂ ਪਾਤਸ਼ਾਹ ਦੇ ਦਰ ਦੇ ਵਜ਼ੀਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ, ਗੁਰੂ ਕਿਆਂ ਵਜ਼ੀਰਾਂ ਦਾ ਧੰਨਵਾਦ ਹੈ ਜੀ। ਇੱਥੇ ਹੀ ਦਾਸ ਵਿਚਾਰ ਨੂੰ ਸੰਕੋਚਦਾ ਹੈ, ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਜਿਨ ਕੇ ਜੀਅਤ ਨਹੀਂ ਫੇਰੇ, ਆਪੇ ਭਇਆ ਸਹਾਈ। ਆਚਾਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ।
ਵਾਹਿਗੁਰੂ
ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।